ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਧਿਆਤਮਿਕ ਚਿੰਤਨ ਦੇ ਸੰਬੰਧ ਵਿੱਚ ਵਿਚਾਰ ਸਾਗ ਦੀ ਪੰਜਵੀਂ ਤਰੰਗ ਚੱਲ ਰਹੀ ਹੈ, ਜਿਹਦੇ ਵਿੱਚ ਸੰਤ ਦੇ ਰਾਜੇ ਦੇ ਤੀਸਰੇ ਪੁੱਤਰ ਅਗਸਤ ਨੂੰ ਉਪਦੇਸ਼ ਕੀਤਾ ਜਾ ਰਿਹਾ। ਯਾਨੀ ਮੱਧਮ ਕਿਸਮ ਦਾ ਜਿਹੜਾ ਅਧਿਕਾਰੀ ਹੈ ਉਹਨੂੰ ਕਿਸ ਤਰ੍ਹਾਂ ਉਪਦੇਸ਼ ਕਰਨਾ, ਇਸ ਬਾਰੇ ਉਹਨਾਂ ਨੇ ਵਿਚਾਰ ਵਿਅਕਤ ਕੀਤੇ ਨੇ ਪੰਡਿਤ ਨੇ ਚੰਦਾਸ ਜੀ ਨੇ। ਤੋ ਆਓ ਅੱਜ ਸਰਵਣ ਕਰੀਏ
ਸਵਈਆ ਪੰਜ ਕੋਸ਼ ਤੇ ਆਤਮ ਨਿਆਰੋ।
ਵੇਦਾਂਤ ਮਤ ਵਾਲੇ ਇਹ ਗੱਲ ਨੂੰ ਮੰਨਦੇ ਨੇ ਕਿ ਇਹ ਜਿਹੜਾ ਪੰਜ ਕੋਸ਼ ਹੈ, ਅੰਨਮੈ ਕੋਸ਼, ਪ੍ਰਾਣਮੈ ਕੋਸ਼, ਮਨੋਮੈ ਕੋਸ਼, ਵਿਗਿਆਨਮੈ ਕੋਸ਼, ਆਨੰਦਮੈ ਕੋਸ਼, ਇਹਨਾਂ ਪੰਜਾਂ ਕੋਸ਼ਾਂ ਤੋਂ, ਕੋਸ਼ ਦਾ ਮਤਲਬ ਹੈ ਮਿਆਨ, ਢੱਕਿਆ ਹੋਇਆ, ਜਿਹਦੇ 'ਚ ਚੀਜ਼ ਕੋਈ ਢੱਕੀ ਹੋਈ ਹੈ। ਇਹਨਾਂ ਪੰਜਾਂ ਕੋਸ਼ਾਂ ਦੇ ਵਿੱਚ ਆਤਮਾ ਜਿਹੜੀ ਹੈ ਇਸ਼ਾਦਤ ਹੈ, ਢੱਕੀ ਹੋਈ ਹੈ, ਇਹਨਾਂ ਦੇ ਵਿੱਚ ਹੀ ਹੈ, ਪਰ ਹੈ ਇਸ ਤੋਂ ਨਿਆਰੋ। ਨਿਆਰੋ ਮੈਨ ਵੱਖਰੀ ਹੈ, ਪੰਜ ਕੋਸ਼ ਤੇ ਆਤਮ ਨਿਆਰੀ ਹੈ, ਵੱਖਰੀ ਹੈ।
ਜਾਣ ਸੋ ਜਾਣੋ ਬ੍ਰਹਮ ਸਰੂਪ,
ਜਿਹੜੇ ਇਸ ਨੂੰ ਜਾਣ ਲੈਂਦੇ ਹਨ, ਸਮਝੋ ਉਹਨਾਂ ਨੇ ਬ੍ਰਹਮ ਸਰੂਪ ਆਪਣੇ ਨੂੰ ਜਾਣ ਲਿੱਤਾ ਹੈ। ਭਾਵ ਜਦ ਤੱਕ ਅਸੀਂ ਇਹ ਪੰਜ ਕੋਸ਼ ਨੂੰ ਜਾਂ ਅਸੀਂ ਕਰਮ ਇੰਦਰੇ ਗਿਆਨ ਇੰਦਰਿਆਂ ਨੂੰ ਮਨ ਬੁੱਧੀ ਨੂੰ ਜਿਹੜੇ ਆਦਮੀ ਮੰਨਦੇ ਹੈ ਆਪਣੇ ਆਤਮਾ, ਉਹ ਭੁਲੇਖੇ ਵਿੱਚ ਨੇ, ਉਦੋਂ ਤੱਕ ਗਿਆਨ ਨਹੀਂ ਹੋ ਸਕਦਾ। ਪਰੰਤੂ ਜਦੋਂ ਇਹਨੇ ਪੰਜ ਕੋਸ਼ ਤੋਂ ਆਤਮਾ ਨੂੰ ਨਿਆਰਾ ਮੰਨ ਲਿਆ, ਤਾਂ ਸਮਝੋ ਇਹਨੂੰ ਆਪਣੇ ਨਿਜ ਸਰੂਪ ਦਾ, ਜਿਹੜਾ ਬ੍ਰਹਮ ਸਰੂਪ ਦਾ ਗਿਆਨ ਹੋਵੇਗਾ।
ਤਾਂ ਤੇ ਭਿੰਨ ਸੋ ਦੇਖੇ ਸੁਣੀਏ ਸੋ ਮਨ ਮਿਥਿਆ ਭਰਮ ਕੂਪ।
ਜੋ ਨੇਤਰਾਂ ਦੇ ਵਿੱਚ ਅਸੀਂ ਦੇਖ ਰਹੇ ਹਾਂ ਭਿੰਨ ਭਿੰਨ ਵੱਖਰਾ ਵੱਖਰਾ, ਜਾਂ ਜਿਹਦੇ ਬਾਰੇ ਅਸੀਂ ਕੰਨਾਂ ਦੁਆਰਾ ਜਿਸ ਚੀਜ਼ ਬਾਰੇ ਸੁਣਦੇ ਹਾਂ, ਉਹ ਮਿਥਿਆ ਹੈ। ਔਰ ਭਰਮ ਕੂਪ, ਜਿਹਦਾ ਭਰਮ ਦਾ ਕੂਪ ਮੇਰਾ ਖੂਹ ਹੈ, ਪੰਜ ਪ੍ਰਕਾਰ ਦਾ ਭਰਮ ਤੋਂ ਵੀ ਪਿੱਛੇ ਪੜਿਆ। ਔਰ ਐਸਾ ਹੀ ਕਹਿੰਦੇ ਭਰਮ ਦੇ ਵਿੱਚ ਜਿਸ ਤਰ੍ਹਾਂ ਭਰਮ ਦੇ ਖੂਹ ਵਿੱਚ ਆਦਮੀ ਡਿੱਗਿਆ, ਇਸ ਤਰ੍ਹਾਂ ਉਹਨੂੰ ਵੀ ਭਰਮ ਹੀ ਹੈ, ਭਾਵ ਨੂੰ ਨਿਜ ਸਰੂਪ ਦਾ ਗਿਆਨ ਨਹੀਂ ਹੋ ਰਿਹਾ।
ਮਿਥਿਆ ਅਧਿ ਸਥਾਨਨ ਬਿਰਗਾਰੈ ਸੁਪਨ ਭੀਖਨਾ ਦਰਿਦਰੀ ਭੂਪ।
ਕਹਿੰਦੇ ਮਿਥਿਆ ਮਿਸਥਾਨ, ਮਿਥਿਆ ਅਧਿਸਥਾਨ ਨਾ ਬਿਗਾਰੈ, ਪਰ ਪਰੰਤੂ ਜਿਹੜਾ ਮਿਥਿਆ ਗਿਆਨ ਗਿਆਨ ਹੈਗਾ, ਉਹ ਅਧਿਸਥਾਨ ਨੂੰ ਨਹੀਂ ਵਿਗਾੜਦਾ, ਅਧਿਸਥਾਨ ਨੂੰ ਨਹੀਂ ਛੱਡਦਾ। ਜਿਵੇਂ ਰੱਸੀ ਦੇ ਵਿੱਚ ਸਰਪ, ਜਿਹੜਾ ਰੱਸੀ ਅਧਿਸਥਾਨ ਹੈ ਸਰਪ ਦਾ, ਸਰਪ ਦਾ ਗਿਆਨ ਨਾਲ ਸਰਪ ਦਾ ਭਰਮ ਦਾ ਦੂਰ ਹੁੰਦਾ, ਪਰ ਰੱਸੀ ਦਾ ਜਿਹੜਾ ਰੱਸੀ ਅਧਿਸਥਾਨ ਦਾ, ਰੱਸੀ ਦਾ ਵਿਨਾਸ਼ ਨਹੀਂ ਹੁੰਦਾ। ਇਹ ਠੀਕ ਹੈ, ਰੱਸੀ ਤਿੰਨ ਕਾਲ 'ਚ ਰਹਿਣ ਵਾਲੀ ਨਹੀਂ ਹੈ, ਪਰੰਤੂ ਜਦੋਂ ਭਰਮਸਲ ਦੇ ਉੱਤੇ ਸਰਪ ਦਾ ਭਰਮ ਪੈਦਾ ਹੁੰਦਾ ਰੱਸੀ ਵਿੱਚੋਂ, ਅਤੇ ਰੱਸੀ ਦੇ ਗਿਆਨ ਨਾਲ ਹੀ ਭਰਮ ਦੀ ਨਿਵਿਰਤੀ ਹੁੰਦੀ ਹੈ, ਸੱਪ ਦੀ ਨਿਵਿਰਤੀ ਹੋ ਜਾਂਦੀ ਹੈ, ਪਰੰਤੂ ਜਿਹੜਾ ਰੱਸੀ ਹੈ ਉਹ ਰੱਸੀ ਰਹਿੰਦੀ ਹੈ। ਤੋ ਸਵਪਨ ਭੀਖ ਨਾ ਦਰਿਦਰੀ ਭੂਪ, ਕਹਿੰਦੇ ਸਵਪਨ ਦੇ ਵਿੱਚ ਇੱਕ ਰਾਜਾ ਜਿਹੜਾ ਨਾ ਦਰਿਦਰੀ ਬਣਦਾ ਨਾ ਭੂਪ, ਭਿੱਖ ਹੀ ਮੰਗਦਾ। ਜਿੱਦਾਂ ਤੁਸੀਂ ਪਿੱਛੇ ਰਾਜੇ ਦੀ ਜਿਹੜੀ ਕਥਾ ਸਰਵਣ ਕੀਤੀ ਹੈ, ਕਹਿੰਦੇ ਚੂੰਕਿ ਸਵਪਨ ਦੇ ਪਦਾਰਥ, ਜੇ ਜਾਗਰ ਦੇ ਪਦਾਰਥ ਮਿਥਿਆ ਆ, ਅਤੇ ਸਵਪਨ ਦੇ ਪਦਾਰਥ ਵੀ ਮਿਥਿਆਈ ਮਿਥਿਆਈ ਹੈ, ਇਹ ਵੀ ਝੂਠੇ ਹੀ ਹੈ। ਇਹਦੇ ਵਿੱਚ ਰਾਜਾ ਜਿਹੜਾ ਆ ਉਹ ਰਾਤ ਨੂੰ ਭੀਖ ਮੰਗਦਾ ਹੈ, ਦਰਿਦਰੀ ਹੁੰਦਾ ਹੈ, ਹਾਂਜੀ, ਗਾਦੜੀ ਉਹਦੀ ਲੱਤ ਨੂੰ ਪਕੜ ਲੈਂਦੀ ਹੈ, ਉਹਨੂੰ ਕੁਛ ਛਡਾ ਨਹੀਂ ਸਕਦਾ।
ਸਭ ਕੁਛ ਕਰਤਾ ਤਉ ਅਕਰਤਾ ਤਬ ਅਸ ਅਦਭੁਤ ਰੂਪ ਅਨੂਪ।
ਜਿਹੜਾ ਉਹਦਾ ਅਸਲੀ ਇਹ ਅਦਭੁਤ ਸਰੂਪ ਹੈ, ਬੜਾ ਅਨੂਪ ਭਾਂਸ ਰਹਿਤ ਹੈ ਆਤਮਾ ਜਿਹੜੀ ਹੈ, ਸਭ ਕੁਛ ਕਰਦੀ ਹੈ, ਅਧਿਸ਼ਠਾਨ ਹੈ, ਉਹਦੇ ਕਰਕੇ ਸਾਰਾ ਕੁਝ ਹੋ ਰਿਹਾ। ਪਰੰਤੂ ਉਹ ਤਉ ਅਕਰਤਾ, ਉਹ ਅਕਰਤਾ ਹੈਗੀ ਹੈ, ਕਰਦੀ ਵੀ ਕੁਛ ਨਹੀਂ, ਭਾਵ ਆਤਮਾ ਅਕਿਰਿਆ ਰੂਪ ਹੈ, ਜਿਵੇਂ ਬ੍ਰਹਮ ਅਕਿਰਿਆ ਹੈ ਔਰ ਅਕਰਤਾ ਹੈ, ਇੱਕ ਰਸ ਸਰੂਪ ਹੈ, ਅਨੰਤ ਹੈ, ਐਸੇ ਹੀ ਆਤਮਾ ਦੇ ਲੱਛਣ ਨੇ। ਤੋ ਮਿਥਿਆ ਯਾਨੀ ਨਾ ਕੁਛ ਕਰਦੀ ਹੈ ਅਤੇ ਨਾ ਉਹ ਆਪਣੇ ਆਪ 'ਚ ਅਕਰਤਾ ਰੂਪ ਹੈਗੀ ਹੈ।
ਇਹ ਸਿੱਖ ਪੰਚ ਕੋਸ਼ ਅਤੇ ਆਤਮਾ ਨੂੰ ਨਿਆਰਾ ਜਾਣ ਕੇ ਸੋ ਕਹੀਏ ਸੋ ਆਤਮਾ ਬ੍ਰਹਮ ਸਰੂਪ ਹੈ, ਇਹ ਜਾਣੋ ਜਾ ਕੇ ਵਿਖੇ ਐਸੀ ਸ਼ੰਕਾ ਹੋਵੇ ਹੈ। ਆਤਮਾ ਪੁੰਨ ਪਾਪ ਕਰੈ ਹੈ, ਤਦ ਸੁਰਗ ਨਰਕ ਔਰ ਅੰਮ੍ਰਿਤ ਲੋਕ ਮੈਂ ਨਾਨਾ ਪ੍ਰਕਾਰ ਕੇ ਸੁੱਖ ਦੁੱਖ ਭੋਗੇ ਹੈ, ਤਾਂ ਕਿ ਬ੍ਰਹਮ ਸੇ ਏਕਤਾ ਬਣੇ ਨਹੀਂ ਤਾਕਾ ਸਮਾਧਾਨ।
ਜਿਹੜੇ ਮੰਦੇ ਮੰਨਦੇ ਹੈ ਵੀ ਆਤਮਾ ਜਿਹੜੀ ਹੈ ਦੁੱਖ ਸੁੱਖ ਭੋਗਦੀ ਹੈ, ਸਵਰਗ ਨਰਕ ਨੂੰ ਜਾਂਦੀ ਹੈ, ਨਾਨਾ ਪ੍ਰਕਾਰ ਦੇ ਕਰਮਾਂ ਦਾ ਫਲ ਭੋਗਦੀ ਹੈ, ਉਹਦੇ ਉਹਦੇ ਜਿਹੜਾ ਨਾ ਭਰਮ ਹੈ ਉਹਦਾ ਮਤਲਬ ਉੱਤਰ ਦੇ ਰਿਹਾ।
ਤਾਂ ਤੇ ਭਿੰਨ ਜੋ ਦੇਖਿਆ ਇਤਿਹਾਸ ਤੀਹ ਪਾਦਨ ਤੈਅ ਕਹੇ ਹੈ, ता ब्रह्म रूप आत्मा से भिन्न जो दिखे हैं और सुनिए है शास्त्र में स्वर्ग से स्वर्ग नरक पुण पाप
सो स्वर्ग से देखे ने सुने है ना
तो संपूर्ण मिथ्या भ्रम भ्रम है
हां केरे देखया नहीं भ्रामी है हो
ऐसे और मिथ्या वस्तु अधिष्ठान को बिगाड़े नहीं जस स्वपन की
अधिष्ठान जेड़ा हैगा आत्मा अधिष्ठान ही है साडा वही सानू सत्ता स्फूर्ति दे रहा ये मिथ्या भ्रम नु बिगाड़दा नहीं आत्मा दे विच को गिलानी जां दे च नरक स्वर्ग पाप पुण ओ नहीं पैदा
जस स्वपन की मिथ्या भीख कहाए पिछा मांग
कहिए पिछा
कहिए पिछा मांगने ते भूप दरिद्री नहीं होवे है और मारुथल में के मिथ्या जल ते भूमि गीली नहीं
होवे
मिथ्या सर्प ते रज्जू विखे सहत होवे नहीं या ते सब गश करता कहिए संपूर्ण मिथ्या शुभ अशुभ क्रिया का करता है तो कहिए तो भी अकर्ता कहिए परमात्म से करता नहीं,
नहीं।
ऐसा तब कहिए तेरा अद्भुत आश्चर्य
रूप कहिए उपमा से रहता है
या का भाव ए है ब्रह्म सो भिन्न तेरे स्वरूप विखे स्थूल सूक्ष्म सह शरीर और तिन की शुभ अशुभ क्रिया और ताका फल जन्म मरण स्वर्ग नरक सुख दुख संपूर्ण सविद्या से कल्पित है
अविद्या ना कल्पित ने तो आप अज्ञान करके कल्पित है नहीं है
ता कल्पित सामग्री से तेरा ब्रह्म भाव बिगड़ा नहीं या ते ज्ञान ते प्रथम भी आत्मा ब्रह्म स्वरूप ही है
ज्ञान तो पहला भी ते हां जदों अज्ञान अवस्था भी ता भी ब्रह्म स्वरूप ही सी पर उस अवस्था का ज्ञान नहीं सका ज्ञान तो पहला भी ज्ञान तो पहला अज्ञान सी अज्ञान वेले भी आत्मा ब्रह्म स्वरूप ही सी उदे कोई फर्क नहीं सी
ताके भी के तीन काल में शरीर और ताके धर्मन का संबंध नहीं किंतु आत्मा सदा ही नित्य मुक्त है ताका ब्रह्म कदे भी भेद नहीं
आत्मा तो सदा मुक्ति है ब्रह्म भी सदा मुक्ति है तो सदा कोई भेद नहीं है
जैसे जो ऐसे कहे आत्मा सदा ही नित्य मुक्त ब्रह्म स्वरूप होवे तो श्रवण आदि ज्ञान के साधन निष्फल होवेंगे
ये सुनदी के उन्होंने नित्य मुक्त आ गया परंतु उधर जो जरा भ्रम हैगा पांच प्रकार का उन्होंने भेदन करने वास्ते तो सुनना जरा वाकदा ठीक है बस तो नित मुक्त चीज़ न नीति है परंतु जरा उन्होंने आच्छादन किया हुआ विद्या ने ढकी हुई है उस विद्या के नाश वास्ते तो इनू लोड़ है ज्ञान की लोड़ है इस अपने अपने स्वरूप से जानने की
ताका सावधान इंद्र छंद नाहे खपुंसप समान प्रपंच तो ईश्वर कहा करता जो कहावे
नपुंसक समान इधर अच्छा इधर आ गया काफी छड़ गए थे जा का भाव जे है ब्रह्म से अभिन्न तेरे स्वरूप विखे स्थूल सूक्ष्म शरीर और तिन की शुभ अशुभ क्रिया ताका फल जन्म मरण स्वर्ग नरक सुख दुख संपूर्ण विद्या से कल्पत है जहाँ कल्पत सामग्री में तेरा ब्रह्म भाव बिगड़ा नहीं जाते ज्ञान से प्रथम ही आत्मा ब्रह्म स्वरूप पढ़ लिया ताके विखे तीन काल में शरीर और ताके धर्मन का संबंध नहीं है जड़ी किंतु आत्मा सदा ही नित्य मुक्त है ताका ब्रह्म से कदे भी भेद बने नहीं जीवन मुक्त का निश्चय है वेदांत श्रवण का फल है तो ऐसे कहें आत्मा सदा ही नित्य मुक्त है ब्रह्म स्वरूप है होवे तो हाँ श्रवणात्मक ज्ञान के साधन निष्फल होवेंगे कोई सुन की लोड़ नहीं परंतु ताका संबंध है नहीं कहता कहता ताहे
कपुंसक समान प्रपंच तो ईश्वर कहा करता जो कहावे
ईश कहा करता जो कहावे जेड़ा निपुंसक पुरुष है पता नहीं की लिखा कपुंसक कितने लिखा
मेरा
कपुंसक समान
हम पुष्प
शंख नहीं है खा पुष्प समान प्रपंच तू ईश कहा करता जो कहावे ईश जरा करत ईश्वर है उन्हों करता किस तरह कहते हैं जिस तरह लिखा यार खा पुरख लिखा खा पुष्प नहीं अर्थ की किता ने पढ़ना नहीं होगा ये हिंदी है संस्कृत थोड़ा पढ़नी होती है अर्थ का थले पंजाब का हिंदी जी कीता
ਆਹੇ ਨਾਨਕ ਪੁੱਤੇ ਸਰਮਤਾ ਅਰਥਾਤ ਜੀਵਨ ਮੁਕਤ ਵਿਦਿਆ ਨੇ ਕੀ ਦੁਸ਼ਟ ਮੇ ਅਗਿਆਨ ਔਰ ਉਸਕਾ ਕਾਰਯ ਤੁਛ ਹੈ ਅਬ ਤੂੰ ਜੀਵਨ ਮੁਕਤ ਦਾ ਨਿਸ਼ਚੇ ਸੁਣ ਯੇ ਪਰਪੁਰਸ਼ ਖਪੁਸ਼ਪ ਆਕਾਸ਼ ਕੇ ਮੂਲ ਕੇ ਸਮਾਨ ਸਮਾਨ ਹੀ ਨਹੀਂ ਪਤਾ ਹੈ ਉਸਕਾ ਕਰਤਾ ਈਸ਼ਵਰ ਵੀ ਨਹੀਂ
ਉਹਨੇ ਉਦਾਹਰਣ ਦਿੱਤੇ ਵੀ ਜਿੱਦਾਂ ਆਕਾਸ਼ ਦੇ ਵਿੱਚ ਕੋਈ ਕਹਿੰਦਾ ਫੁੱਲ ਖਿੜੇ ਹੋਏ ਹੈ ਵੀ ਆਕਾਸ਼ ਦੇ ਵਿੱਚ ਫੁੱਲ ਕਦੇ ਨਹੀਂ ਖਿੜਦੇ ਜੇ ਆਕਾਸ਼ ਵੀ ਫੁੱਲ ਕਦੇ ਨਹੀਂ ਖਿੜਦੇ ਤਾਂ ਜਿਹੜਾ ਇਹ ਈਸ਼ ਹੈ ਇਹ ਵੀ ਕਰਤਾ ਨਹੀਂ ਹੈ ਸਰੂਪ ਨਾ ਦ੍ਰਿਸ਼ ਨਹੀਂ ਦ੍ਰਿਕ ਕਾਹੇ ਜਨਾਬ ਹੈ ਹਾਂ ਕਹਿੰਦਾ ਸਾਕਸ਼ੀ ਨਹੀਂ ਹੈ ਅਤੇ ਸਾਕਸ਼ ਸਰੂਪ ਵੀ ਨਹੀਂ ਹੈ ਦ੍ਰਿਸ਼ ਨਹੀਂ ਹੈ ਇਸ ਵਾਸਤੇ ਨੇਤਰ ਦ੍ਰਿਕ ਜਿਹੜੇ ਨੇਤਰ ਹੈ ਕਾਹੇ ਜਨਾਬ ਹੈ ਨੇਤਰ ਦੱਸਣਗੇ ਕਿਹਨੂੰ ਭਾਵ ਅਸਲ ਵਿੱਚ ਹੋਂਦ 'ਚ ਹੈ ਹੀ ਨਹੀਂ ਇਹ ਹਿੰਦੀ ਹੈ ਸਾਰੀ ਤੇਰੇ ਕੋਲ
ਹਿੰਦੀ ਦਾ
ਮਾਰਾ ਤਾਂ ਹਿੰਦੀ ਤੈਨੂੰ ਆਉਂਦੀ ਨਹੀਂ ਉਹਦੇ ਫੜ ਕੇ ਬੈਠਾ
ਬੰਦੋ ਹੋਏ ਤੋ ਮੋਖ ਬਣੇ ਅਰ ਹੋਇਆ ਗਿਆਨ ਤੋ ਗਿਆਨ ਨਸਾਵੈ
ਕਹਿੰਦੇ ਜੇ ਬੰਦ ਹੋਵੇ ਤਾਂ ਫਿਰ ਮੁਕਤੀ ਦੀ ਲੋੜ ਹੈ ਅਤੇ ਜੇ ਬੰਧਨ ਹੈ ਹੀ ਨਹੀਂ ਤਾਂ ਫਿਰ ਮੁਕਤੀ ਦੀ ਵੀ ਕੋਈ ਲੋੜ ਨਹੀਂ ਜੇ ਬੰਦ ਨਹੀਂ ਹੈ ਤਾਂ ਮੋਕਸ਼ ਮੁਕਤੀ ਦੀ ਲੋੜ ਨਹੀਂ ਹੈ ਅਗਿਆਨ ਹੋਵੇ ਤਾਂ ਗਿਆਨ ਦੀ ਗਿਆਨ ਦੀ ਲੋੜ ਹੈ ਅਗਿਆਨ ਨੂੰ ਹੀ ਗਿਆਨ ਨਸਾਵੇਗਾ ਪਰ ਆਤਮਾ ਤਾਂ ਹਮੇਸ਼ਾ ਗਿਆਨ ਸਰੂਪ ਹੈ ਅਗਿਆਨ ਤਾਂ ਉੱਥੇ ਹੈ ਹੀ ਨਹੀਂ
ਜਾਨ ਇਹੀ ਕਰਤਵਯ ਤਜੈ ਸਭ ਨਿਸ਼ਚਲ ਨਿਸ਼ਚਲ ਭਾਵੈ
ਹਾਂ ਕਹਿੰਦੇ ਇਹ ਸਾਰਾ ਕੁਛ ਉੱਪਰਲੇ ਕਰਤਵਯ ਤਜ ਕਰਕੇ ਛੱਡ ਕਰਕੇ ਫਿਰ ਕੀ ਕਰੇ ਨੇਚਰ ਹੋ ਟੈਨ ਟਿਕ ਜਾਏ ਸਿਰ ਹੋ ਜਾਏ ਫਿਰ ਉਸ ਨੇਚਰ ਬ੍ਰਹਮ ਦੀ ਪ੍ਰਾਪਤੀ ਹੋ ਸਕਦੀ ਹੈ
ਜੀਵਨ ਮੁਕਤ ਵਿਦਵਾਨ ਕੀ ਦ੍ਰਿਸ਼ਟੀ ਮੈਂ ਅਗਿਆਨ ਔਰ ਤਾਕਾ ਕਾਰਯ ਤੁਛ ਹੈ ਸੋ ਜੀਵਨ ਮੁਕਤ ਦਾ ਨਿਸ਼ਚੇ ਬਤਾਵੇ ਹੈ ਹੇ ਸਿੱਖ ਇਹ ਪ੍ਰਪੰਚ ਖਪੁਸਪ ਸਮਾਨ ਕਹੀ ਆਕਾਸ਼ ਕੇ ਫੁੱਲ ਕੀ ਨਿਆਈ ਹੈ ਯਾ ਤੇ ਤਾਕਾ ਕਰਤਾ ਈਸ਼ਵਰ ਵੀ ਨਹੀਂ ਹੈ
ਫੁੱਲ ਹੈ ਹੀ ਨਹੀਂ ਤੇ ਕਰਤਾ ਵੀ ਨਹੀਂ
ਸਾਕਸ਼ੀ ਕਾ ਵਿਖੇ ਅਗਿਆਨ ਆਦਿਕ ਸੱਚ ਹੈ ਕਹੀਏ ਹੈ ਸੋ ਸੱਚ ਨਹੀਂ ਯਾ ਤੇ ਸਾਕਸ਼ੀ ਵੀ ਨਹੀਂ ਤੈਸੇ ਦ੍ਰਿਸ਼ ਕਾ ਪ੍ਰਕਾਸ਼ਕ ਦ੍ਰਿਕ ਕਹੀਏ ਹੈ ਔਰ ਪ੍ਰਕਾਸ਼ਕ ਨੇ ਯੋਗ ਦੇਹਾਦਿਕ ਸਾਕਸ਼ੀ ਕੀ ਅਪੇਕਸ਼ਾ ਸਾਕਸ਼ੀ ਨਾਮ ਔਰ ਦ੍ਰਿਸ਼ ਕੀ ਅਪੇਕਸ਼ਾ ਤੇ ਦ੍ਰਿਕ ਨਾਮ ਹੈ ਸੱਚ ਹੈ ਔਰ ਦ੍ਰਿਸ਼ ਕਾ ਭਾਵ ਹੈ ਯਾ ਤੇ ਸਾਕਸ਼ੀ ਔਰ
ਨਾ ਸਾਕਸ਼ੀ ਉੱਥੇ ਦੇਖਣ ਵਾਲਾ ਅਤੇ ਨਾ ਦ੍ਰਿਸ਼ੀ ਇਹਨਾਂ ਦੋਨਾਂ ਦਾ ਭਾਵ ਹੈ ਇੱਥੇ ਜਾਂ ਤਾਂ ਸਾਕਸ਼ੀ ਔਰ ਦ੍ਰਿਕ ਨਾਮ ਕਾ ਨਿਸ਼ੇਧ ਕਰੇ ਹੈ ਸਰੂਪ ਕਾ ਨਹੀਂ ਦ੍ਰਿਕ ਰਹੇ
ਸਰੂਪ ਕਾ ਨਹੀਂ ਔਰ ਬੰਧ ਹੋਵੇ ਤੋ ਬੰਧ ਕੀ ਨਿਵਰਤੀ ਰੂਪ ਮੋਸ਼ ਹੋਵੇ ਬੰਧ ਨਹੀਂ ਯਾ ਤੇ
ਮੋਸ਼ ਵੀ ਨਹੀਂ
ਔਰ ਅਗਿਆਨ ਹੋਵੇ ਤੋ ਤੱਕ ਗਿਆਨ ਇਹ ਨਾਸ਼ ਹੋਵੇ
ਅਗਿਆਨ ਹੈ
ਨਹੀਂ ਯਾ ਤੇ ਤੱਕ ਨਾਸ਼ ਗਿਆਨ ਵੀ
ਨਾਸ਼ ਵੀ ਨਹੀਂ
ਇਹ ਜਾਣ ਕੇ ਕਰਤਵ ਤਜੇ ਕਹੀਏ ਮੇਰੇ ਕੋ ਇਹ ਕਰਨੇ ਯੋਗਿਆ ਹੈ ਯਾ ਬੁੱਧੀ ਕੋ ਤਿਆਗੋ ਕਾਹੇ ਤੇ ਇਹ ਲੋਕ ਤਥਾ ਪਰਲੋਕ ਕੋ ਤੋ ਤੁਛ ਹੈ ਤਿਨ ਕੇ ਨਿਮਿਤ ਕਛ ਕਰਤਵਯ ਨਹੀਂ
ਕਰਤਵਯ ਹੈ ਨਹੀਂ
ਆਤਮਾ ਮੇ ਬੰਧ ਨਹੀਂ ਯਾ ਤੇ ਮੋਸ਼ ਕੇ ਨਿਮਿਤ ਵੀ ਕਰਤਵਯ ਨਹੀਂ
ਆਤਮਾ ਵਿੱਚ ਬੰਧ ਹੈ ਨਹੀਂ ਤੇ ਮੋਕਸ਼ ਤੇ ਮੋਕਸ਼ ਵਾਸਤੇ ਕੋਈ ਕੰਮ ਕਰਨ ਦੀ ਲੋੜ ਹੀ ਨਹੀਂ
ਆਤਮਾ ਯਾ ਰੀਤੀ ਸੇ ਆਤਮਾ ਕੋ ਨਿਤ ਮੁਕਤ ਬ੍ਰਹਮ ਸਰੂਪ ਜਾਣ ਕੇ ਜਬ ਨਿਸ਼ਚਲ ਹੋਵੇ ਸਭ ਕਰਤਵਯ ਤਿਆਗੇ ਸਭ ਨਿਸ਼ਚਲ ਕਹੀਏ ਆਦਿ ਅਦ੍ਰਿਯ ਬ੍ਰਹਮ ਸਰੂਪ ਵਿਦੇਹ ਮੋਕਸ਼ ਕੋ ਪ੍ਰਾਪਤ ਹੋਵੇ ਯਾ ਕਾ ਅਭਿਪ੍ਰਾਇ ਇਹ ਹੈ
ਹਾਂ ਉਹ ਕਹਿੰਦੇ ਜਦੋਂ ਆਤਮਾ ਨੂੰ ਨਿਤ ਮੁਕਤ ਮੰਨ ਲਏ ਬ੍ਰਹਮ ਸਰੂਪ ਮੰਨ ਲਵੇ ਤਾਂ ਇਹਨੂੰ ਨਿਸ਼ਚਲ ਸਥਿਰ ਪੱਕਾ ਵਿਸ਼ਵਾਸ ਟਿਕਾਓ ਹੋ ਜਾਏ ਬ੍ਰਹਮ ਵਿਦ ਹੋ ਜਾਏ ਸਾਰੇ ਫਿਰ ਕਰਤੱਵ ਤਿਆਗ ਦੇਵੇ ਕੋਈ ਕਰਤੱਵ ਕਰਨ ਦੀ ਲੋੜ ਨਹੀਂ ਹੈ
ਯਦਪਿ ਆਤਮਾ ਗਿਆਨ ਸੇ ਪ੍ਰਥਮ ਵੀ ਨਿਤ ਮੁਕਤ ਬ੍ਰਹਮ ਸਰੂਪ ਹੀ ਹੈ
ਹਾਂ ਕਿੰਤੂ
ਪਰੰਤੂ ਗਿਆਨ ਸੇ ਪੂਰਵ ਆਤਮਾ ਜੋ ਉਹ ਕਰਤਾ ਭੋਗਤਾ ਮਿਥਿਆ ਮਾਨ ਕੇ ਸੁਖ ਪ੍ਰਾਪਤੀ ਔਰ ਦੁੱਖ ਕੀ ਨਿਵਿਰਤੀ ਵਾਸਤੇ ਅਨੇਕ ਸਾਧਨ ਕਰੇ ਤਾਂ ਸੁ ਕਲੇਸ਼ ਕੋ ਹੀ ਪ੍ਰਾਪਤ ਹੋਵੇ ਹੈ ਜਬ ਉੱਤਮ ਆਚਾਰਿਆ
ਆਤਮਾ ਨਿਤ ਮੁਕਤ ਹੁੰਦਿਆਂ ਹੋਇਆਂ ਵੀ ਆਦਮੀ ਸੰਸਾਰਕ ਵਿਹਾਰ ਵਿੱਚ ਸੌਂਦਾ ਜਾਗਦਾ ਉੱਠਦਾ ਕਈ ਤਰ੍ਹਾਂ ਦੇ ਪੁੰਨ ਪਾਪ ਕਰਮਾਂ ਵਿੱਚ ਲਿਪਤ ਲਿਪਾਏ ਮਾਰ ਲੈਂਦਾ ਪਰੰਤੂ ਆਤਮਾ ਕਰਕੇ ਤਾਂ ਉਹਦੇ 'ਚ ਨਹੀਂ ਅਨੇਕ ਸਾਧਨ ਕਰਦਾ ਉਹ ਸੰਸਾਰੇ ਜਿਹੜੇ ਸਾਧਨ ਹੈ ਨਾ ਉਹ ਕਲੇਸ਼ ਨੂੰ ਪ੍ਰਾਪਤ ਹੁੰਦੇ, ਦੁੱਖ ਨੂੰ ਪ੍ਰਾਪਤ ਹੁੰਦੇ, ਪਰ ਆਤਮਾ ਨੂੰ ਕੋਈ ਦੁੱਖ ਨਹੀਂ ਹੈ।
ਜਬ ਉੱਤਮ ਆਚਾਰੀਆ ਮਿਲੇ ਤੋ ਵੇਦਾਂਤ ਵਾਕਿਅਨ ਕਾ ਉਪਦੇਸ਼ ਕਰੇ ਹੈ। ਤਿੰਨ ਵੇਦਾਂਤ ਵਾਕਿਅਨ ਕੇ ਸ੍ਰਵਣ ਤੇ ਐਸਾ ਗਿਆਨ ਹੋਵੇ ਹੈ, ਮੈਂ ਕਰਤਾ ਭੂਤਾ ਨਹੀਂ ਕਿੰਤੂ ਮੈਂ ਬ੍ਰਹਮ ਸਰੂਪ ਹੂੰ, ਜਾਂ ਤੇ ਮੇਰੇ ਕੋ ਕਿੰਚਿਤ ਵੀ ਕਰਤੱਵ
ਨਹੀਂ,
ਐਸਾ ਜਾਣਨਾ ਹੀ ਸ੍ਰਵਣ ਆਦਿ ਕਾ ਫਲ ਹੈ। ਉਹ ਬ੍ਰਹਮ ਕੀ ਪ੍ਰਾਪਤ ਵੇਦਾਂਤ ਸ੍ਰਵਣ ਕਾ ਫਲ ਨਹੀਂ, ਕਾਹੇ ਤੇ ਬ੍ਰਹਮ ਆਪਣਾ ਸਰੂਪ ਹੈ ਜਾਂ ਤੇ ਨਿੱਤ ਪ੍ਰਾਪਤ ਹੈ।
ਬ੍ਰਹਮ ਤਾਂ ਪਹਿਲੇ ਪ੍ਰਾਪਤ ਹੈ।
ਦੋਹਰਾ, ਇਹ ਚਿੰਨ ਅਗਿਆਨ ਕੋ ਜੋ ਮਨ ਹੈ ਕਰਤੱਵ,
ਯਹੀ ਚਿੰਨ ਅਗਿਆਨ ਕੋ, ਅਸਲ ਵਿੱਚ ਇਹ ਨਿਸ਼ਾਨੀ ਅਗਿਆਨ ਦੀ ਹੈ। ਜਿਹੜੇ ਕਰਤੱਵਾਂ ਨੂੰ ਮੰਨਣਾ ਜਾਣਨਾ ਹੈ ਉਹੀ ਉਹੀ ਅਗਿਆਨ ਹੈ ਆਦਮੀ ਨੂੰ, ਵੀ ਮੈਂ ਕਰਨਾ, ਮੈਂ ਕਰਤਾ, ਮੈਂ ਭੋਗਤਾ, ਇਹ ਆਪਣੇ ਆਪ ਨੇ ਕਰਤੱਵ ਸਮਝ ਰਿਹਾ ਵੀ ਮੈਂ ਕਰਨੇ, ਇਹਨੂੰ ਅਗਿਆਨ ਹੈ ਅਸਲ ਵਿੱਚ।
ਸੋਈ ਗਿਆਨੀ ਸੁਗਰ ਨਰ ਨਾਹੀ ਜਾਕੂ
ਹਾਂ, ਉਹ ਜਿਹੜਾ ਉਹ ਗਿਆਨੀ ਅਸਲ ਗਿਆਨੀ ਪੁਰਸ਼ ਉਹਨੂੰ ਕਹਿੰਦੇ ਨੇ ਜਿਹਨੂੰ ਕੋਈ ਭਵਤਵਯ ਨਹੀਂ ਕਹੀਏ, ਆਪ ਅਨਿਆ ਰੂਪ ਹੋਇਆ ਹੀ ਨਹੀਂ, ਦੂਸਰਾ ਕੋਈ ਹੈ ਹੀ ਨਹੀਂ, ਬ੍ਰਹਮ ਗਿਆਨੀ ਆਪ ਪਰਮੇਸ਼ਰ, ਬ੍ਰਹਮ ਗਿਆਨੀ ਕੋ ਖੋਜਿਆ ਪਰਮੇਸ਼ਰ, ਉਹ ਨਰ ਅਸਲ ਵਿੱਚ ਗਿਆਨਵਾਨ ਪੁਰਸ਼ ਹੈ।
ਜੋ ਕਰਤੱਵ ਮਾਨੇ ਸੋ ਅਗਿਆਨ ਕਾ ਚਿੰਨ ਹੈ, ਔਰ ਜਾਕੂ ਭਵਤਵਯ ਨਹੀਂ ਕਹੀਏ, ਅਨ ਰੂਪ ਹੁਆ ਨਹੀਂ ਚਾਹੇ, ਸੋ ਨਰ ਗਿਆਨੀ ਕਹੀਏ। ਇੰਦਵ ਛੰਦ ਏਕ ਅਖੰਡਿਤ ਬ੍ਰਹਮ ਅਸੰਗ,
ਹੁਣ ਬ੍ਰਹਮ ਦਾ ਲਕਸ਼ਣ ਦੱਸਣ ਲੱਗਾ, ਉਹ ਕੈਸਾ
ਏਕ
ਬ੍ਰਹਮ, ਇੱਕ ਅਖੰਡਿਤ ਬ੍ਰਹਮ ਹੈ ਜਿਹਦੇ ਹਿੱਸੇ ਨਹੀਂ ਹੋ ਸਕਦੇ, ਕੋਈ ਟੁਕੜਾ ਨਹੀਂ ਹੋ ਸਕਦਾ, ਵੱਖਰਾਪਨ ਨਹੀਂ ਹੋ ਸਕਦਾ, ਔਰ ਅਸੰਗ ਹੈ, ਜੋ ਮੁਰਗਾ ਵੀ ਪੰਖ ਨਾ ਭੇਜਿਆ ਕਮਲ ਰਹਿ ਵਿੱਚ ਪਾਣੀ, ਉਹਦੇ ਨਾਲ ਕੋਈ ਚੀਜ਼ ਹੋਰ ਲੱਗਦੀ ਨਹੀਂ, ਅਸੰਗ ਸਾਰਿਆਂ ਨੂੰ ਵੱਖਰਾ ਰਹਿੰਦਾ।
ਅਜਨਮ ਅਦ੍ਰਿਸ਼ਟ ਅਰੂਪ ਅਨਾਮੈ,
ਫਿਰ ਉਹ ਅਜਨਮਾ ਹੈ, ਭਾਵ ਉਹਦਾ ਜਨਮ ਨਹੀਂ ਹੁੰਦਾ, ਫਿਰ ਉਹ ਕੈਸਾ ਹੈ, ਅਦ੍ਰਿਸ਼ ਦੇਖਣ ਵਾਲਾ ਵਿਸ਼ਾ ਨਹੀਂ ਹੈ, ਫਿਰ ਉਹਦਾ ਰੂਪ ਰੇਖ ਰੰਗ ਕਿਆਰਾ ਨਹੀਂ, ਕੋਈ ਹੈ ਹੀ ਨਹੀਂ, ਫਿਰ ਅਨਾਮੈ ਉਹਦਾ ਨਾਮ ਵੀ ਕੋਈ ਨਹੀਂ ਹੈ, ਮੂਲ ਅਗਿਆਨ ਨਾ ਸੂਖਸ਼ਮ ਥੂਲ, ਨਾ ਉਹਨੂੰ ਕੋਈ ਮੂਲ ਰੂਪ ਵਿੱਚ ਅਗਿਆਨ ਹੈ, ਨਾ ਉਹ ਸੂਖਸ਼ਮ ਵਿੱਚ ਹੈ, ਨਾ ਸਥੂਲ ਸਰੀਰ 'ਚ ਹੈ, ਨਾ ਸਮਸ਼ਟੀ ਵਿੱਚ, ਨਾ ਬੇਸਤੀ ਬਣੇ 'ਚ, ਨਾ ਤਾਮ ਹੈ ਉਸ 'ਚ ਨਹੀਂ ਹੈ, ਇਸ ਤਰ੍ਹਾਂ ਸੂਤਰ ਵਿਰਾਟ ਨਾ ਪ੍ਰਾਗਯ ਨਾ, ਉਹ ਈਸ਼ਵਰ ਰੂਪ ਵੀ ਨਹੀਂ, ਸੂਤਰ ਰੂਪ ਵੀ ਨਹੀਂ, ਵਿਰਾਟ ਰੂਪ ਵੀ ਨਹੀਂ, ਪ੍ਰਾਗਯ ਰੂਪ ਵੀ ਨਹੀਂ, ਤੇਜਸਯ ਰੂਪ ਵੀ ਨਹੀਂ, ਵਿਸ਼ਵ ਰੂਪ ਵੀ ਨਹੀਂ, ਜਾਂ ਮੈਂ ਕਿਸੇ 'ਚ ਨਹੀਂ ਹੈ, ਭੋਗ ਨਾ ਯੋਗ, ਨਾ ਬੰਧ, ਨਾ ਮੋਕਸ਼, ਨਾ ਉਹ ਕਿਸੇ ਪਦਾਰਥ ਨੂੰ ਭੋਗਣ ਦੇ ਯੋਗ ਹੈ, ਨਾ ਉਹ ਬੰਧ 'ਚ ਹੈ, ਨਾ ਮੋਕਸ਼ ਮੁਕਤੀ ਵਿੱਚ ਹੈ, ਨਹੀਂ ਕੁਛ ਬਾਮੈ ਰੂਹ ਹੈ ਸਭ ਮਾਮੈ, ਨਹੀਂ ਕੁਛ ਬਾਮੈ ਉਹਦੇ ਉਹਦੇ ਵਿੱਚ ਕੋਈ ਇਹ ਬਾਮ ਉਲਟਾ ਕੁਝ ਹੈ ਨਹੀਂ, ਸਭ ਬਾਮੈ ਸਾਰੇ ਉਹਦੇ ਵਿੱਚ ਹੀ ਨੇ, ਜਾਗਰਤ ਮੈਂ ਜੋ ਪ੍ਰਪੰਚ ਪ੍ਰਸਾਰਿਤ ਪ੍ਰਭਾਸਤ, ਜਿਹੜਾ ਜਾਗਰਤ ਰੂਪ ਸਾਰੇ ਪ੍ਰਪੰਚ ਦੀ ਪ੍ਰਭਾਸਾ ਹੁੰਦੀ ਹੈ, ਦਿਖਾਈ ਦਿੰਦਾ ਹੈ, ਸੋ ਸਭ ਬੁੱਧ ਵਿਲਾਸ ਬੰਨਿਓ ਹੈ, ਇਹ ਬੁੱਧੀ ਦਾ ਵਿਲਾਸ ਹੈ ਸਾਰਾ, ਹੋਰ ਹੈ ਕੁਛ ਨਹੀਂ, ਜਿਉਂ ਸੁਪਨੇ ਮੈਂ ਭੋਗਿਆ ਨਾ ਭੋਗ, ਜਿਸ ਤਰ੍ਹਾਂ ਕਹਿੰਦੇ ਸੁਪਨੇ ਵਿੱਚ ਆਦਮੀ ਜਿਹੜਾ ਆ ਉਹ ਪ੍ਰਾਈਸ ਲਈ ਨਾ ਭੋਗ ਕਰਦਾ ਪਰ ਭੋਗਦਾ ਨਹੀਂ ਹੈ, ਉਹ ਇੱਕ ਸੁਪਨ ਹੀ ਹੈ, ਤਾਂ ਉਹ ਇੱਕ ਚਿੱਤਰ ਵਿਚਿੱਤਰ ਜਨਿਓ ਹੈ, ਨਾਨਾ ਪ੍ਰਕਾਰ ਦੇ ਇਸ ਸੰਸਾਰ ਵਿੱਚ ਇਹ ਜਿਹੜਾ ਵਿਚਿੱਤਰ ਰੂਪ ਉਸਨੇ ਪੈਦਾ ਕੀਤਾ, ਕਹਿੰਦੇ ਲੀਨ ਸੁਖੋਤੀ ਮੈਂ ਮਤ ਹੋਤ ਹੈ, ਮਤ ਬੁੱਧੀ ਜਿਹੜੀ ਆ ਸੁਖੋਪਤੀ ਅਵਸਥਾ ਵਿੱਚ ਲੀਨ ਹੋ ਜਾਂਦੀ ਹੈ, ਭੇਦ ਭਗੈ ਇੱਕ ਰੂਪ ਸੁਨਿਓ ਹੈ, ਔਰ ਜਦੋਂ ਇਹ ਭੇਦ ਨੱਠ ਜਾਂਦਾ ਫਿਰ ਉਹ ਬ੍ਰਹਮ ਇੱਕ ਸਰੂਪ ਹੀ ਹੈ, ਬੁੱਧੀ ਰਚੋ ਜੋ ਮਨੋਰਥ ਮਾਤਰ, ਬੁੱਧੀ ਜਿਹੜੀ ਹੈ ਉਹਦੇ ਨਾਲ ਹੀ ਨਾਨਾ ਪ੍ਰਕਾਰ ਦੇ ਮਨੋਰਥ ਪੂਰੇ ਕਰਨ ਲਈ ਪਦਾਰਥਾਂ ਨੂੰ ਰਚਦਾ ਹੈ, ਸੋ ਨਿਸ਼ਚਲ ਬੁੱਧੀ ਪ੍ਰਕਾਸ਼ ਬਣਿਓ ਹੈ, ਉਸੇ ਬੁੱਧੀ ਵਿੱਚ ਜਦੋਂ ਉਸ ਪਰਿਪੂਰਨ ਪਰਮਾਤਮਾ ਦਾ ਪ੍ਰਕਾਸ਼ ਹੋ ਜਾਂਦਾ ਫਿਰ ਨਿਸ਼ਚਲ ਸਥਿਰ ਪੱਕੀ ਹੋ ਜਾਂਦੀ ਹੈ।
ਸਵਈਆ ਛੰਦ ਜਾਕੇ ਹੀ ਗਿਆਨ ਉਜਿਆਰੋ ਤਮ ਅੰਧਿਆਰੇ ਖਰੋ ਖਰੋ ਨਿਵਾਸ,
ਕਹਿੰਦੇ ਜਿਹਦੇ ਹਿਰਦੇ ਵਿੱਚ ਗਿਆਨ ਦਾ ਉਜਿਆਰਾ ਮਨ ਪ੍ਰਕਾਸ਼ ਹੁੰਦਾ ਹੈ, ਤਮ ਅੰਧਿਆਰੋ ਖਰੋ ਵਿਨਾਸ, ਉਹਦੇ ਵਿੱਚ ਤਮ ਅਗਿਆਨ ਰੂਪੀ ਅੰਧੇਰਾ ਜਿਹੜਾ ਆ ਉਹ ਚੰਗੀ ਤਰ੍ਹਾਂ ਨਾਸ ਹੋ ਜਾਂਦਾ, ਗਿਆਨ ਹੋਣ ਨਾਲ ਜਿਸ ਤਰ੍ਹਾਂ ਸੂਰਜ ਦੇ ਚੜ੍ਹਨੇ ਨਾਲ ਜਿਹੜਾ ਅੰਧੇਰਾ ਦੂਰ ਹੋ ਜਾਂਦਾ, ਵੈਸੇ ਗਿਆਨ ਦੇ ਨਾਲ ਵੀ ਅਗਿਆਨ ਜਿਹੜਾ ਦੂਰ ਹੋ ਜਾਂਦਾ।
ਸਦਾ ਅਸੰਗ ਏਕ ਰਸ ਆਤਮ ਬ੍ਰਹਮ ਰੂਪ ਉਹ ਸਵੈਂ ਪ੍ਰਕਾਸ਼,
ਕਹਿੰਦੇ ਉਹ ਸਦਾ ਅਸੰਗ ਹੈ ਜਿਹਦੇ ਨਾਲ ਕੋਈ ਲੱਗਦਾ ਹੀ ਨਹੀਂ, ਇੱਕ ਰਸ ਹੈ ਆਤਮਾ, ਉਹ ਬ੍ਰਹਮ ਸਰੂਪ ਹੈ, ਉਹ ਸਵੈ ਪ੍ਰਕਾਸ਼ ਹੈ, ਆਪਣੇ ਆਪ 'ਚ ਹੀ ਪ੍ਰਕਾਸ਼ ਰੂਪ ਹੈ,
ਨਾ ਕੁਛ ਭਇਓ ਨਾ ਹੈ ਨਹੀਂ ਹਵੈ ਹੈ, ਜਗਤ ਮਨੋਰਥ ਮਾਤਰ ਵਿਲਾਸ,
ਹਾਂ ਕਹਿੰਦੇ ਨਾ ਕੁਛ ਹੈਗਾ, ਨਾ ਕੁਛ ਹੋਣਾ ਆ, ਨਾ ਕੁਛ ਹੋਣ ਵਾਲਾ ਹੈ, ਸਾਰਾ ਸੰਸਾਰ ਜਿਹੜਾ ਇਹ ਇੱਕ ਮਤ ਦਾ ਵਿਲਾਸ ਹੀ ਹੈ, ਵਿਲਾਸ ਦੇ ਮਨੋਰਥ ਹੀ ਹੈ, ਭਾਵ ਵਿਲਾਸ ਦਾ ਸਾਧਨ ਹੈ। ਇੱਕ ਉਸ ਪ੍ਰਭੂ ਪਰਮਾਤਮਾ ਦਾ ਵਿਲਾਸ ਹੀ ਹੈ, ਰਚਨਾ ਹੀ ਹੈ, ਵਸ ਵਸਤ ਵਿੱਚ ਕੁਝ ਨਹੀਂ ਹੈ।
ਤਾਂ ਕਿ ਪ੍ਰਾਪਤੀ ਨਿਵਿਰਤੀ ਨਾ ਚਾਹਤ ਜਿਉ ਗਿਆਨੀ ਕੇ ਕਉ ਨਾ ਆਸ,
ਕਹਿੰਦੇ ਤਾਂ ਕਿ ਪ੍ਰਾਪਤੀ, ਉਹਦੀ ਪ੍ਰਾਪਤੀ ਜਿਹੜੀ ਹੈ ਇਸ ਪ੍ਰਪੰਚ ਦੀ ਪ੍ਰਾਪਤੀ ਲਈ ਤਾਂ ਕੋਈ ਹੈ ਹੀ ਨਹੀਂ। ਬਾਕੀ ਜਿਹੜਾ ਬ੍ਰਹਮ ਹੈ, ਅਸੰਗ ਹੈ, ਇੱਕ ਰਸ ਹੈ, ਆਤਮ ਬ੍ਰਹਮ ਸਰੂਪ ਹੈ, ਸਵੈ ਪ੍ਰਕਾਸ਼ ਹੈ, ਉਹਦੀ ਪ੍ਰਾਪਤੀ ਤਾਂ ਨਿਵਿਰਤੀ ਨਾ ਚਾਹਤ, ਨਿਵਿਰਤੀ ਨਹੀਂ ਚਾਹੁੰਦੀ ਭਾਵ ਕੋਈ ਕਿਸੇ ਚੀਜ਼ ਦੀ ਨਿਵਿਰਤੀ ਵੀ ਨਹੀਂ ਚਾਹੁੰਦੀ। ਜਦੋਂ ਉਹਦੇ 'ਚ ਹੈ ਹੀ ਕੁਛ ਨਹੀਂ ਨਿਵਿਰਤੀ ਯੋਗ, ਤਾਂ ਨਿਵਿਰਤੀ ਕਾਹਦੀ ਚਾਹੇ। ਜਿਉਂ ਗਿਆਨੀ ਕੇ ਕਉ ਨਾ ਆਸ, ਇਸ ਤਰ੍ਹਾਂ ਗਿਆਨੀ ਪੁਰਸ਼ ਨੂੰ ਜਿਸ ਤਰ੍ਹਾਂ ਕੋਈ ਆਸ ਇੱਛਾ ਨਹੀਂ ਹੁੰਦੀ, ਉਹ ਆਪਣੇ ਸਰੂਪ ਵਿੱਚ ਆਪ ਹੀ ਹੈ, ਦੇਖਿਆ ਸੁਣਿਆ ਨਾ ਸੁਣਿਆ ਨਾ ਦੇਖਿਆ। ਗਿਆਨਵਾਨ ਪੁਰਸ਼ ਗਿਆਨੀ ਦੇਖਦਾ ਵੀ ਹੈ, ਸੁਣਦਾ ਵੀ ਹੈ, ਕੁਛ ਵੀ ਨਹੀਂ ਦੇਖਦਾ, ਕੁਛ ਵੀ ਨਹੀਂ ਸੁਣਦਾ, ਨਿਰਲੇਪ ਹੈ। ਸਭ ਰਸ ਗੱਦੇ ਰੂਹ ਲੇਤ ਨਾ ਸੁਆਦ, ਸਾਰੇ ਰਸਾਂ ਦਾ ਵਿੱਚ ਹੀ ਰਹਿੰਦਾ, ਪਰੰਤੂ ਕੋਈ ਸੁਆਦ ਵਗੈਰਾ ਕੋਈ ਉਸ ਤੋਂ ਉਹਦਾ ਜਿਹੜਾ ਨਹੀਂ ਲੈਂਦਾ, ਭਾਵ ਉਹ ਤੋਂ ਭਿੰਨ ਰਹਿੰਦਾ, ਵੱਖਰਾ ਰਹਿੰਦਾ, ਸੁਆਦਾਂ ਰਸਾਂ ਤੋਂ ਪਰੇ ਹੈ।
ਸੂੰਘ ਪਰਸ ਪਰ ਸੈਨ ਨਾ ਸੂੰਘੇ ਬੈਨ, ਨਾ ਬੋਲੇ ਕਰੇ ਵਿਵਾਦ,
ਨਾ ਉਹ ਬੈਨ ਕੁਛ ਬੋਲਦਾ ਹੀ ਹੈ, ਨਾ ਵਿਵਾਦ ਹੀ ਕਰਦਾ, ਨਾ ਉਹ ਸੁੰਘਦਾ ਹੀ ਹੈ, ਨਾ ਕਿਸੇ ਨਾਲ ਸਪਰਸ਼ ਹੀ ਕਰਦਾ ਹੈ, ਉਹਦੇ ਨਾਲ ਕੁਛ ਨਹੀਂ ਹੈ। ਗ੍ਰਹਿ ਨਾ ਗ੍ਰਹਿ ਬਲ ਤਜੇ ਨਾ ਤਿਆਗ ਹੈ, ਉਹ ਕੁਛ ਗ੍ਰਹਿਣ ਵੀ ਨਹੀਂ ਕਰਦਾ, ਨਾ ਉਹ ਮਲ ਨਾ ਤਿਆਗ ਕਰਦਾ ਹੈ, ਨਾ ਕੋਈ ਆਸ ਤਿਆਗਦਾ, ਨਾ ਕੋਈ ਆਸ ਹੁੰਦੀ ਹੈ, ਉਸਨੂੰ ਕੁਛ ਤਿਆਗਣ ਯੋਗ ਹੈ ਹੀ ਨਹੀਂ।
ਭੋਗੇ ਯੂਰਤ ਸਦਾ ਸੰਨਿਆਸੀ,
ਨਹੀਂ ਚਲੇ ਨਹੀਂ ਯਾਰ ਧਾਵਤ ਪਾਦ, ਭੋਗ ਚੱਲਦਾ ਵੀ ਨਹੀਂ, ਔਰ ਪਾਦ ਮੈਂ ਪੈਰਾਂ ਦੌਰਾ ਦੌੜਦਾ ਵੀ ਨਹੀਂ, ਜਾਂਦਾ ਵੀ ਕਿਤੇ ਨਹੀਂ।
ਭੋਗੇ ਯੁਗਤ ਸਦਾ ਸੰਨਿਆਸੀ, ਸਿੱਖ ਲੱਖ ਇਹ ਅਦਭੁਤ ਸੰਵਾਦ,
ਕਹਿੰਦੇ ਭੋਗਾ ਯੁਗਤੀ, ਔਰਤ ਨੂੰ ਭੋਗਦਾ ਹੋਇਆ ਵੀ ਉਹ ਸੰਨਿਆਸੀ ਹੈ। ਇੱਕ ਕਥਾ ਹੁੰਦੀ ਹੈ ਜੀ, ਭਗਵਾਨ ਕ੍ਰਿਸ਼ਨ ਦੀ ਆਉਂਦੀ ਹੈ, ਇਹ ਗੋਪੀਆਂ ਕਹਿੰਦੀਆਂ ਵੀ ਅਸੀਂ ਗੁਰੂ ਜੀ ਨੂੰ ਦੇਖਣ ਜਾਣਾ, ਦਰਸ਼ਨ ਕਰਨ ਜਾਣਾ, ਉਹ ਕਹਿੰਦਾ ਜਾਓ ਤੁਸੀਂ। ਕਹਿੰਦੇ ਜੀ ਅੱਗੇ ਤਾਂ ਯਮੁਨਾ ਵਗਦੀ ਹੈ, ਤਾਂ ਅਸੀਂ ਉਹ ਪਾਰ ਨੇ ਕਿੱਦਾਂ ਜਾਣਾ। ਕਹਿਣ ਲੱਗੇ ਜਦੋਂ ਤੁਸੀਂ ਯਮੁਨਾ ਦੇ ਕੰਢੇ ਜਾਓਗੀਆਂ ਤਾਂ ਤੁਸੀਂ ਕਹਿਣਾ ਵੀ ਜੇ ਕ੍ਰਿਸ਼ਨ ਜਤੀਏ ਤਾਂ ਸਾਨੂੰ ਰਾਹ ਦੇ ਦੇ। ਤਾਂ ਉਹ ਗਈਆਂ ਹੁਣ ਕਿ ਉਹ ਹੱਸਦੀਆਂ ਨੇ ਵੀ ਸਾਰਿਆਂ ਦਾ ਵਿਲਾਸ ਕਰਦਾ ਇੰਨੇ ਜ਼ਿਆਦਾ, ਤਾਂ ਇਹ ਵੀ ਜਤੀ ਹੈ। ਉਹ ਗਈਆਂ ਜਾ ਕੇ ਉਹਨਾਂ ਜਾ ਕੇ ਯਮੁਨਾ ਨੂੰ ਕਿਹਾ ਵੀ ਜੇ ਅਸੀਂ ਗੁਰੂ ਦੇਵ ਨੂੰ ਮਿਲਣ ਜਾਣਾ ਵੀ ਜੇ ਕ੍ਰਿਸ਼ਨ ਜਤੀਏ ਤਾਂ ਸਾਨੂੰ ਰਾਹ ਦੇ ਦੇ। ਯਮੁਨਾ ਨੇ ਰਾਹ ਦਿੱਤਾ, ਚਲੀ ਗਏ। ਉੱਥੇ ਜਾ ਕੇ ਗਈਆਂ, ਉਹ 100 ਜਣੀਆਂ ਗਈਆਂ ਸੀ, 100 ਥਾਲ ਮਠਿਆਈ ਦਾ ਫਰੂਟ ਦਾ ਲੈ ਕੇ ਗਏ। ਉਹਨੇ ਕਿਹਾ ਗੁਰੂ ਦੇਵ ਜੀ ਭੋਗ ਲਾਓ। ਉਹ ਕਹਿੰਦਾ ਚੰਗਾ ਮੇਰੇ ਮੂੰਹ 'ਚ ਪਾ ਦਿਓ ਸਾਰਾ ਕੁਝ। 100 ਥਾਲ ਖਾ ਗਿਆ। ਉਹ ਕਹਿੰਦੇ ਗੁਰਦੇਵ ਉਹਨੇ ਵਾਪਸ ਆਉਣਾ, ਦਰਸ਼ਨ ਤਾਂ ਹੋ ਗਏ। ਕਹਿੰਦੇ ਜਾਓ ਫਿਰ। ਕਹਿੰਦੇ ਵੀ ਅੱਗੇ ਯਮੁਨਾ ਹੈ, ਕਿੱਦਾਂ ਪਾਰ ਕਰਨੀ ਹੈ? ਉਹ ਕਹਿੰਦੇ ਵੀ ਅੱਗੇ ਤੁਸੀਂ ਕਿਵੇਂ ਪਾਰ ਕੀਤੀ? ਕਹਿੰਦੇ ਭਗਵਾਨ ਕਹਿੰਦੇ ਸੀ ਵੀ ਜੇ ਮੈਂ ਜਤਿੰਦਰ ਜਤੀ ਹਾਂ ਤਾਂ ਫਿਰ ਰਾਹ ਦੇ ਦੇ। ਕਹਿੰਦੇ ਫਿਰ ਤੂੰ ਇੱਦਾਂ ਕਹਿ ਦੇਈ ਵੀ ਜੇ ਗੁਰੂ ਦੇਵ ਜੀ ਕੋਈ ਖਾਂਦੇ ਹੀ ਨਹੀਂ, ਪੌਣਹਾਰੀ ਹੈ, ਤਾਂ ਸਾਨੂੰ ਰਾਹ ਦੇ, ਹਾਂ ਸਾਨੂੰ ਰਾਹ ਦੇ ਦੇ, ਹੁਣ ਰਾਹ ਦੇ ਤਾ। ਅਤੇ ਹੁਣ ਇੱਥੇ ਇਹਦਾ ਮਤਲਬ ਹੈ ਕ੍ਰਿਸ਼ਨ ਵੀ ਬ੍ਰਹਮ ਗਿਆਨੀ ਹੈ, ਬ੍ਰਹਮ ਸਰੂਪ ਹੈ, ਅਤੇ ਉਹ ਵੀ ਉਹ ਖਾਂਦੇ ਹੋਇਆ ਵੀ ਕੁਛ ਨਹੀਂ ਖਾਂਦਾ, ਉਹ ਸੰਸਾਰ ਦੇ ਭੋਗ ਨੂੰ ਭੋਗਦਾ ਹੋਇਆ ਵੀ ਜਤਿੰਦਰ ਹੈ, ਜਤੀ ਹੈ, ਉਹ ਕੁਛ ਨਹੀਂ ਕਰਦਾ।
ਮਹਾਰਾਜ ਵਸ਼ਿਸ਼ਠ
ਨਹੀਂ, ਵਸ਼ਿਸ਼ਠ ਤਾਂ ਗੁਰੂ ਰਾਮ ਚੰਦਰ ਦਾ ਹੋਇਆ, ਇਹ ਮਿਰਗਾ ਉਹ ਸੀਗਾ ਦਰਵਾਸਾ, ਦਰਵਾਸਾ ਨੂੰ ਮਿਲਣ ਗਈਆਂ ਸੀਗੀਆਂ। ਵਸ਼ਿਸ਼ਠ ਜਿਹੜਾ ਸੀ ਉਹ ਤਾਂ ਭਗਵਾਨ ਰਾਮ ਚੰਦਰ ਦਾ ਗੁਰੂ ਸੀਗਾ, ਤ੍ਰੇਤੇ ਯੁੱਗ 'ਚ ਹੋਇਆ, ਇਹ ਦੁਆਪਰ ਕ੍ਰਿਸ਼ਨ ਦੀ ਕਹਾਣੀ। ਪਰ ਚਲੋ ਜੇ ਕਹਾਣੀ ਕੁਛ ਵੀ ਹੈ ਤਾਂ ਸਾਡਾ ਇੱਕ ਮਨੋਰਥ ਕਹਾਣੀ ਇਹ ਨਹੀਂ ਦੇਖਣੀ ਵੀ ਸੱਚੀ ਹੈ ਕਿ ਝੂਠੀ ਹੈ, ਅਸੀਂ ਇਹਨੂੰ ਜੋੜਨਾ ਇਸ ਗੱਲ ਨਾਲ ਹੈ ਵੀ ਜਿਹੜਾ ਬ੍ਰਹਮ ਬੇਤਾ ਪੁਰਸ਼ ਹੈ ਉਹ ਸਾਰਾ ਸੰਸਾਰ ਦੇ ਕਾਰਜ ਕਰਦਾ ਹੋਇਆ ਵੀ ਉਹ ਨਹੀਂ ਕਰਦਾ। ਪਿੱਛੇ ਤੁਸੀਂ ਪੜ੍ਹ ਕੇ ਆਏ ਹੋ ਵੀ ਬ੍ਰਹਮ ਗਿਆਨੀ ਜਿਹੜਾ ਹੈ ਨਾ, ਉਹ ਕਾਰਜ ਤਾਂ ਆਮ ਆਦਮੀ ਵਾਂਗੂ ਕਰਦਾ, ਪਰ ਉਹਦੇ 'ਚ ਉਹਦੀ ਵਿਰਤੀ ਨਹੀਂ ਹੈ, ਉਹਦੇ 'ਚ ਉਹਦੀ ਇੱਛਾ ਨਹੀਂ ਹੈ, ਅਨਿੱਛਾ ਹੋ ਕੇ ਕੰਮ ਕਰਦਾ। ਇਸ ਵਾਸਤੇ ਉਹਦਾ ਪੁੰਨ ਭਾਵ ਕਰਮ ਦਾ ਫਲ ਵੀ ਉਸ ਨੂੰ ਗਿਆਨੀ ਨੂੰ ਨਹੀਂ ਮਿਲਦਾ, ਐਸਾ ਉਹਨਾਂ ਦਾ ਕਹਿਣਾ ਹੈ।
ਯਾ ਕਾ ਵੀ ਪ੍ਰਾਏ ਕਹੇ ਸਵਈਆ ਛੰਦ, ਨਿਜ ਵਿਖਿਆ ਨੇ ਮੈਂ ਇੰਦਰੀਏ ਵਰਤੈ ਤਿੰਨ ਕਹਿ ਤਿੰਨ ਤੈ ਮੇਰੋ ਨਾ ਹੀ ਸੰਗ।
ਹਾਂ ਕਹਿੰਦੇ ਜਿਹੜੇ ਨਿੱਜ ਵਿਖੇ ਨੇ, ਜਿਸ ਤਰ੍ਹਾਂ ਸੰਸਾਰ ਦੇ ਭੋਗ ਵਿਲਾਸ ਹੈ, ਦੁੱਖ ਖਾਣਾ ਪੀਣਾ ਹੈ, ਹੋਰ ਕਿਰਿਆ ਹੈਗੀਆਂ, ਉਹ ਕਹਿੰਦੇ ਇਹ ਇੰਦਰਿਆਂ ਦੁਆਰਾ ਕਰਦਾ ਪੁਰਸ਼, ਇੰਦਰਿਆਂ ਦੁਆਰਾ ਇਹਨਾਂ ਵਿਸ਼ਿਆਂ ਦੇ ਵਿੱਚ ਪ੍ਰਵਿਰਤ ਹੁੰਦਾ, ਪਰੰਤੂ ਜਿਹੜਾ ਮੇਰਾ ਅਸਲੀ ਸਰੂਪ ਹੈ, ਬ੍ਰਹਮ ਸਰੂਪ ਹੈ, ਉਹਦੇ ਨਾਲ ਇਹਦਾ ਕੋਈ ਕੰਮ ਨਹੀਂ ਹੈ, ਕੋਈ ਸੰਗ ਨਹੀਂ ਹੈ, ਭਾਵ ਬ੍ਰਹਮ ਸਰੂਪ ਦੀ ਜਿਹੜੀ ਬ੍ਰਹਮਤਾ ਦੇ ਵਿੱਚ ਇਹਦਾ ਕੋਈ ਕੰਮ ਨਹੀਂ ਹੈ।
ਮੈਂ ਇੰਦਰੇ ਨਹੀਂ ਮਮ ਇੰਦਰੇ ਨਹੀਂ ਮੈਂ ਸਾਚੀ ਕੁਸਤ ਅਸੰਗ।
ਹਾਂ ਕਹਿੰਦੇ ਮੈਂ ਇੰਦਰੇ ਰੂਪ ਨਹੀਂ ਹੂੰ ਔਰ ਮੇਰੇ ਇੰਦਰੇ ਵੀ ਨਹੀਂ ਹੈ, मैं साक्षी रूप हूँ, कुटस रूप हूँ और असंग हूँ, सबसे असंग बखरा हूँ, पहनन हूँ।
त्यागो विख्या के भुग हो इंद्र मोखू लगे न रंजक रंग।
हाँ, जे मैं विषयों का त्याग करा वाह मैं इंद्र भोगा तो कहते मैनू रंचक मात्र भी ब्रह्म ज्ञानी पुरुष कोई दोष नहीं लगता।
यह निश्चय ज्ञानी को जानते करता दिखे करे न अंग।
कहते हमेशा जरा यह निश्चय जो ज्ञानवान पुरुष न हो जाए तो करता दिखे करे न अंग, भिन्न कुछ नहीं है, अंग मैं प्यारा ही है, करता वो नेड़े ही है, वह आप ही करता रूप है, उन्होंने तो कोई फर्क नहीं नजर आता
है। अंग पे अन अर्थ स्पष्ट इस रीति से आचार्य ने सिख्या को गोप्य तत्व का
उपदेश किया।
उपदेश किया तो भी सिख का मुख अत्यंत प्रसन्न ही देख के यही जानिया सिख कृतार्थ नहीं हुआ।
हाँ, असली ज्ञान नहीं हुआ।
जो कृतार्थ होता तो दिया का मुख प्रसन्न होता, जाते फिर स्थूल रीति से उपदेश करे करना कौन।
हाँ, स्थूल रीति ने कर दे दूसरे रूप।
लय चिंतन कहे है सवैया छंद माटी को कार्य घट जैसे माटी ताके बाहर माहे।
कहते जरा घड़ा आ वो मिट्टी का कार्य है, मिट्टी के घड़े के बाहरी से अंदरले पासे मिट्टी मिट्टी है, वो कोई फर्क नहीं है।
जल ते फेन तरंग बुद्ध बुदा उपजत जल ते जुदा ना जुदा सो ना है।
जल की झग जड़ी है फेन और बुद्ध बुदा जरा बुढ़बुड़े उठते हैं और तरंग जड़ी पानी च उठती है, वो पानी रूप है, पानी तो पहनों का कोई स्वरूप नहीं है।
ऐसो ऐसे जो जाको है कार्य कारण रूप पिछानो ताहे।
कहंदे ऐसा जिसका कार्य रूप जेड़ा कार्य विच कार्यशील है उसका असली रूप जेड़ा है ना उसनु पिछानना करो, भाव जेड़ा पानी मुख रूप विच पानी है बुलबुले उहदे ते झग उहदियां जिहड़ियां तरंगा आ वह उहदा एक बेबखरापन है, भाव उहदे चों अवैब उठे है, परंतु पानी सथे रूप जी कोई है। इस तरह जिहड़ा ब्रह्म है वह एक ही है, उहदे च कोई कार्य नहीं, कोई करता नहीं और उहदा कोई कारण रूप भी नहीं है, उन्हों एक रूप में ही पछाना करो।
कारण इस सकल को सो मैं लै चिंतन जानो विद जाहे।
कहते कारण इस सकल को संपूर्ण संसार का जो कारण है इस संसार का वह कहना मैं ही हूँ, लै तो चिंतन इस विद विच जानो भाव मेरे विच ही सारी लै तो मेरे तो पैदाइश है, ब्रह्म ज्ञानी ऐसा पुरुष जानना करे।
जैसी माटी के कार्य के बाहर भीतर माटी है, या तो माटी सर्व कार्य माटी स्वरूप ही है, हैन आदिक
जल के कार्य कार्य है,
कार्य जल स्वरूप है, ऐसे तो जो जा का कार्य है सो ताका कार्य स्वरूप से भिन्न नहीं किंतु कार्य कारण ही स्वरूप है।
पानी का कार्य रूप है, पानी ही स्वरूप है सारा,
और सकल प्रपंच का मूल कारण ईश्वर है, या तो सर्व कार्य प्रपंच ईश्वर स्वरूप से भिन्न नहीं किंतु सर्व प्रपंच का स्वरूप ईश्वर ही है। तो ईश्वर मैं हूँ या रीति से लय चिंतन जान के तू कर। लय चिंतन का संक्षेप ते एक क्रम है, स्थूल ब्रह्मांड सारा पंचीकृत भूतल का कार्य है, तहाँ जो पृथ्वी का कार्य जो पृथ्वी स्वरूप और जल का कार्य जल स्वरूप या रीति से या भूतल का जो कार्य तो ताका ही स्वरूप है। इस रीति से सारा स्थूल ब्रह्मांड पंचीकृत भूत स्वरूप है, जैसे पंचीकृत भूत भी अपंचीकृत भूतन के कार्य है, या तो अपंचीकृत स्वरूप ही पंचीकृत भूत है भिन्न नहीं, और अंतस्करण आदि सूक्ष्म सृष्टि भी अपंचीकृत
पंज तत्वों का ही उन्होंने पंचीकृत किया ना, पच्ची तत्व बनाया, पच्ची ही पंज तत्वों में पंज तत्व ही पच्ची है, इन्हां च कोई फर्क नहीं है, उहदे विच उहदा एक एक भाग करके एक एक दे चार चार भाग वखरे करके उन्हूं अपंचीकृत बनाया। असल में पंचीकृत नूं ही जदों असीं देखांगे तो पंचीकृत पंजां च ही ज़्यादा च नहीं है।
सूक्ष्म सृष्टि भी अपंचीकृत भूतल का कार्य होने से अपंचीकृत भूत स्वरूप है, ता में अंतस्करण सारे भूतन के सतगुण के कार्य हैं या तो सतगुण स्वरूप है, और भूतन के रजोगुण अंश से अंश के कारण प्राण रजोगुण स्वरूप स्वरूप हैं। गुदा इंद्र पृथ्वी के रजोगुण अंश का कार्य, सो पृथ्वी का रजोगुण स्वरूप, घ्राण इंद्र पृथ्वी के सतगुण का कार्य, सतोगुण स्वरूप, ऐसे रसना और उपाद जल के सदोगुण रजोगुण स्वरूप, नेत्र और पाद तेज के सदोगुण रजोगुण स्वरूप, सत्वक और पान वायु के सब गुण रजोगुण स्वरूप स्रोत और वाग आकाश के सतोगुण रजोगुण स्वरूप या रीति से सारी सूक्ष्म सृष्टि पंचीकृत
भूत स्वरूप है। चेते करना ये बहुत ही खास विषय है।
यह चिंतन करके पंचीकृत भूतन का भी लय चिंतन करे। पृथ्वी जल का कार्य है, जल स्वरूप है। तेज का कार्य जल तेज स्वरूप है। तेज वायु का कार्य होने तय वायु स्वरूप है। आकाश का कार्य वायु काश स्वरूप है। तमोगुण प्रधान प्रकृति का कार्य आकाश प्रकृति स्वरूप है। और माया की अवस्था विखे ही प्रकृति है, या तो प्रकृति माया स्वरूप है। एक वस्त्र प्रधान प्रकृति माया विद्या ज्ञान ये नाम है। सर्व कार्य को अपने में लीन कर
माया कह लो विद्या कह लो अज्ञान कह लो इन्होंने कोई अर्थ है, कोई फर्क नहीं, वखरा नहीं है।
सर्व कार्य को अपने में लीन करके प्रलय में स्थित उदासीन स्वरूप को प्रधान कहे हैं। और सृष्टि के उपादान योग्य तमोगुण प्रधान स्वरूप को प्रकृति
कहे हैं। सृष्टि का जो उपादान कारण है योग्य वो तमोगुण है, तो उन्होंने प्रधान स्वरूप प्रकृति कहते हैं।
जैसे देश काल आदि समग्री बिना दुर्घट पदार्थ की इंद्रजाल से उत्पत्ति होवे हैं, तह इंद्रजाल को माया कहे हैं। जैसे असंग अद्वितीय ब्रह्म में इच्छा आदि दुर्घट है इनको करे हैं, या ते माया कहे हैं। स्वरूप को आच्छादन करे हैं, या ते अज्ञान कहे हैं। ब्रह्म विद्या ते नाश होवे हैं, या ते अविद्या कहे हैं। और स्वतंत्र कदे भी रहे नहीं, किंतु चेतन के आश्रित ही रहे हैं, या ते शक्ति भी कहे हैं। इस रीति से प्रकृति आदि प्रधान के ही भेद हैं, या ते प्रधान रूप हैं, सो प्रधान ब्रह्म चेतन की शक्ति है। जैसे पुरुष में समर्थ रूप शक्ति पुरुष से भिन्न नहीं, तैसे चेतन में प्रधान रूप शक्ति ब्रह्म चेतन से भिन्न नहीं। या प्रकाश ते सर्व अनात्म पदार्थन का ब्रह्म विखे लय चिंतन करके सो अद्वै ब्रह्म मैं हूँ यह चिंतन करे। जाकु महावाक्य विचार किए ते भी
बुद्धि की मंदता अधिक
किसी प्रतिबंध से अप्रोच ज्ञान हुए नहीं, ताकु यह लय चिंतन रूप ध्यान कहया है। ध्यान और ज्ञान का इतना भेद है, ज्ञान तो प्रमाण और प्रमेय के अधीन है, विद और
पुरुष की इच्छा के अधीन नहीं,
इच्छा के अधीन नहीं। और ध्यान विधि के तथा पुरुष की इच्छा और विश्वास तथा हट के
अधीन है। जो ध्यान करना है वह मनुख हाठ ना करता, पर जड़ा ये है ना ज्ञान ते प्रमाण ये उदे अधीन नहीं है,
ये
विधि तरीका और पुरुष की इच्छा अधीन नहीं हैगा है। परंतु ध्यान जड़ा है वो विधि तथा पुरुष की इच्छा दे अते विश्वास दृढ़ विश्वास दे और हाठ दे अधीन है।
जैसे प्रत्यक्ष ज्ञान में प्रमाण नेत्र और प्रमेय घट आदि तहा नेत्र और घट का संबंध हुए ते पुरख की इच्छा बिना भी घट का
प्रत्यक्ष ज्ञान हुए। जो साड़िया नेत्रां नाल असीं घड़े नूं देखदे आ साड़ी जिहड़ी बुद्धि है उस जा करके प्रवृत्ति सारी जिहड़ी है ना बिरति साड़ी उस आकार नूं प्राप्त हुंदी है ते उह घड़ा सानूं जिहड़ा ना नज़र आउंदा उहदे बारे ज्ञान हुंदा है, प्रत्यक्ष ज्ञान हो जांदा है घड़ा है।
भादरो पक्ष शुद्ध चतुर्थी के दिन
चंद्र
दर्शन का निखेर विधि नहीं और
कहिंदे भादरो महीने विच जिहड़ा चौथ का चंद्रमा देखना ना वो उहदा निषेध है, कहिंदे ना देखो कलंकत हो जांदा बंदा। कहिंदे विधि नहीं है यह, कोई ये एक लोगों ने गल बनी पुरुष को जै इच्छा होवे मेरे को आज खट दर्शन चंद्र दर्शन नहीं होवे तो भी किसी रीति से नेत्र प्रमाण का जो परमेय चंद्र से संबंध हो जावे तो चंद्र का प्रत्यक्ष ज्ञान अवश्य होवे। इस रीति से प्रमाण
परमेय
के अधीन ज्ञान है, विधि
और इच्छा के अधीन नहीं। और सालिग्राम विष्णु रूप है,
पत्थर जड़ा सालिग्राम का उन्हें विष्णु रूप करके मनते हैं। जे ध्यान करे ताको उत्तम फल प्राप्त है। जहाँ शास्त्र प्रमाण से विष्णु को तो चतुर्भुज मूर्ति से शंख चक्कर गदा पद्म लक्ष्मी सहित जाने, शास्त्र का कहना भी विष्णु की मूर्ति जी है वो एक हाथ शंख है, कि चक्कर है, कि गदा है, कि पद्म आदि फुल कमल फड़िया हो। परंतु इतने सालग्राम जो पत्थर है उन्हू विष्णु रूप मान रहे ने कहते। और नेत्र प्रमाण से सालग्राम को सिला जाने हैं, ਅੱਖਾਂ ਨਾਲ ਤਾਂ ਉਹ ਜਿਹੜਾ ਸਾਲਗਰਾਮ ਪੱਥਰ ਨਜ਼ਰ ਆਉਂਦਾ ਹੈ, ਤਥਾਪੀ ਵਿਧ ਵਿਸ਼ਵਾਸ ਇੱਛਾ ਤੇ ਸਾਲਗਰਾਮ ਵਿਸ਼ਨੂੰ ਹੈ ਜੇ ਧਿਆਨ ਹੋਵੇ, ਪਰੰਤੂ ਸੋ ਧਿਆਨ ਨਾ ਪ੍ਰਕਾਰ ਕਹਿ ਕਹੂੰ ਤੋ ਅਨਯ ਵਸੂ ਕਾ ਅਨਯ ਰੂਪ ਸੇ ਧਿਆਨ, ਜੈਸੇ ਸਾਲਗਰਾਮ ਕਾ ਵਿਸ਼ਨੂੰ ਰੂਪ ਸੇ ਧਿਆਨ, ਜਾਂ ਕੂ ਪ੍ਰਤੀਕ ਧਿਆਨ ਕਹੇ ਹੈ। ਵਿਸ਼ਨੂੰ ਉਹਨੂੰ ਸਾਲਗਰਾਮ ਪੱਥਰ ਨੂੰ ਵਿਸ਼ਨੂੰ ਦਾ ਪ੍ਰਤੀਕ ਮੰਨਿਆ, ਵਿਸ਼ਨੂੰ ਹੈ ਨਹੀਂ ਉਹ ਪੱਥਰ ਪ੍ਰਤੀਕ ਮੰਨਿਆ ਉਹਨੂੰ। ਹਾਂਜੀ,
ਔਰ ਵੈਕੁੰਠ ਲੋਕ ਵਾਸੀ ਵਿਸ਼ਨੂੰ ਕਾ ਸੰਤ ਚੱਕਰਾਦਿਕ ਸਹਿਤ ਚਤੁਰਭੁਜ ਮੂਰਤੀ ਰੂਪ ਸੇ ਧਿਆਨ ਹੈ, ਤਹਾਂ ਅਨੇ ਕਾ ਅਨੇ ਰੂਪ ਸੇ ਧਿਆਨ ਨਹੀਂ ਕਿੰਤੂ ਤੇ ਤੇ
ਰੂਪ ਕੇ
ਅਨੁਸਾਰ ਗਿਆਨ ਇਹ ਧਿਆਨ ਹੈ।
ਵੈਕੁੰਠ ਵਾਸੀ
ਵਿਸ਼ਨੂੰ ਕਾ ਸਰੂਪ ਪ੍ਰਤਸ਼ ਤੋ ਹੈ ਨਹੀਂ ਕਿ ਉਹ ਸ਼ਾਸਤਰ ਸੇ ਜਾਨੀਏ ਹੈ, ਔਰ ਸ਼ਾਸਤਰ ਸੇ ਨੇ ਸੰਖ ਚੱਕਰ ਆਦਿਕ ਸਹਿਤ ਹੀ ਵਿਸ਼ਨੂੰ ਕਾ ਸਰੂਪ ਕਹਿਆ, ਜਾਂ ਤੇ ਧੇ ਸਰੂਪ ਕੇ ਅਨੁਸਾਰ ਹੀ ਇਹ ਧਿਆਨ ਹੈ। ਵਿਧ ਵਿਸ਼ਵਾਸ ਇੱਛਾ ਬਿਨਾਂ ਧਿਆਨ ਹੋਵੇ ਨਹੀਂ, ਇਹ ਉਪਾਸਨਾ ਕਰੇ ਐਸਾ ਪੁਰਖ ਕਾ ਪ੍ਰੇਰਕ ਵਚਨ ਵਿਧੀ ਕਹੀਏ ਹੈ, ਤਾਂ ਵਚਨ ਮੈਂ ਸਾਧਾ ਕੋ ਵਿਸ਼ਵਾਸ ਕਹੇ ਹੈ, ਔਰ ਅੰਤਸ਼ਕਰਨ ਕੀ ਕਾਮਨਾ ਰੂਪ ਰਜੁਗੁਣ ਕੀ ਵ੍ਰਿਤੀ ਇੱਛਾ ਕਹੀਏ ਹੈ।
ਜਿਹੜਾ ਜਿਸ ਆਦਮੀ ਨੇ ਕਿਹਾ ਵੀ ਹਾਂ ਵਿਸ਼ਨੂੰ ਦਾ ਹੀ ਰੂਪ ਹੈ, ਤੂੰ ਧਿਆਨ ਧਰ, ਜਿਹੜਾ ਇਸ ਵਚਨ 'ਤੇ ਧਿਆਨ ਕਰ ਲੈਣਾ, ਇਹ ਤਾਂ ਹੈਗੀ ਹੈ ਉਹਦੀ ਵਿਧੀ ਵਿਧੀ ਵਿਸ਼ਵਾਸ ਹੈ ਉਹਦਾ ਧਿਆਨ ਹੋਵੇ, ਪਰ ਵਿਧੀ ਵਿਸ਼ਵਾਸ ਤੋਂ ਇੱਛਾ ਤੋਂ ਬਿਨਾਂ ਧਿਆਨ ਹੁੰਦਾ ਨਹੀਂ। ਉਹਦੇ ਵਿੱਚ ਇਸ ਪੁਰਸ਼ ਦਾ ਜਿਹੜਾ ਇਹ ਵਚਨ ਕਹਿਣਾ ਹੈ ਨਾ ਕਿ ਤੂੰ ਬਈ ਵਿਸ਼ਨੂੰ ਨੂੰ ਐਸੇ ਕੋ ਧਾਰਨ ਕਰ, ਇਹ ਉਹਦਾ ਵਿਸ਼ਵਾਸ ਹੈ। ਜਦੋਂ ਉਹਨੂੰ ਸ਼ਰਧਾ ਨੂੰ ਵਿਸ਼ਵਾਸ ਨੂੰ ਟਿਕਾ ਲਵੇ ਤਾਂ ਫਿਰ ਉਹਦੇ ਅੰਤੇ ਕਰਦੀ ਫਿਰ ਕਾਮਨਾ, ਹਾਂ ਮੇਰੀ ਮੁਕਤੀ ਹੋਣੀ ਚਾਹੀਦੀ ਹੈ, ਕਾਮਨਾ ਹੋ ਗਈ। ਰਜੋਗੁਣ ਕੀ ਬ੍ਰਿਤੀ ਇੱਛਾ ਕਹੀ, ਇਹ ਉਹਦੀ ਇੱਛਾ ਪੈਦਾ ਹੁੰਦੀ ਹੈ। ਧਿਆਨ ਕੇ ਤੁਝੇ ਤੀਨ ਹੈ ਗਿਆਨ ਕੇ ਨਹੀਂ, ਕਿਹੜੇ ਕਿਹੜੇ? ਉਪਾਸ਼ਨਾ ਔਰ ਸ਼ਰਧਾ ਵਿਸ਼ਵਾਸ ਔਰ ਅੰਤੇ ਕਰਨ ਕੀ ਕਾਮਨਾ ਰੂਪ ਇਹ ਇੱਛਾ, ਇਹ ਤਿੰਨ ਹੈ। ਇਹ ਧਿਆਨ ਦੇ ਹੇਤੂ ਹੈ ਪਰੰਤੂ ਗਿਆਨ ਕੇ ਹੇਤੂ ਨਹੀਂ ਹੈ। ਧਿਆਨ ਦੇ ਹੇਤੂ ਨੇ ਤਿੰਨੇ, ਗਿਆਨ ਕੇ ਹੇਤੂ ਨੇ, ਗਿਆਨ ਕੇ ਧਿਆਨ ਹੱਟ ਸੇ ਹੋਵੇ ਹੈ, ਗਿਆਨ ਸੇ ਹੱਟ ਕੇ ਅਪੇਕਸ਼ਾ ਨਹੀਂ। ਗਿਆਨ ਦਾ ਹਟਣਾ ਸੰਬੰਧ ਨਹੀਂ ਕੋਈ, ਧਿਆਨ ਹਟਣਾ ਹੁੰਦਾ, ਕਿਉਂਕਿ ਨਿਰੰਤਰ ਧਿਆਕਾਰ ਚਿੱਤ ਕੀ ਬ੍ਰਿਤੂ ਕੋ ਧਿਆਨ ਕਹੇ ਹੈ, ਤਾਂ ਬ੍ਰਿਤੀ ਸੇ ਬ੍ਰਿਤੀ ਮੈਂ ਬਖਸ਼ੇਪ ਹੋਵੇ ਤੋ ਹੱਟ ਸੇ ਬ੍ਰਿਤੀ ਕਿਸ ਕਰੇ, ਹਟਣਾ ਉਹਨੂੰ ਸਿਰ ਹੁੰਦਾ, ਬੜਾ ਕੁਝ ਕਰਦੇ ਨਹੀਂ ਹੁੰਦਾ ਹੇ ਮਨ ਸਤਾਨ। ਤੋ ਗਿਆਨ ਰੂਪ ਅੰਤਰ ਕਰਨ ਕੀ ਬ੍ਰਿਤੀ ਸੇ ਤਤਕਾਲ ਅਵਰਣ ਭੰਗ ਹੋਏ ਤੇ ਬ੍ਰਿਤੀ ਕੀ ਸਥਿਤੀ ਕਾ ਉਪਯੋਗ ਨਹੀਂ, ਜਾਂ ਤਾਂ ਹੱਟ ਕੀ ਅਪੇਕਸ਼ਾ ਨਹੀਂ ਹੈ। ਪਰ ਹੱਟ ਨਾਲ ਹੁੰਦਾ ਹੈ, ਉੱਥੇ ਗਿਆਨ ਨਾਲ ਨਹੀਂ ਹੈ। ਅੱਛਾ ਅੱਗੇ ਕੀ ਕਹਿੰਦਾ?
ਵੈਕੁੰਠ ਵਾਸੀ ਚਤੁਰਭੁਜ ਵਿਸ਼ਨੂੰ ਇਹ ਧਿਆਨ ਕੀ ਨਿਆਈ ਮੈਂ ਬ੍ਰਹਮ ਹੂੰ, ਇਹ ਧਿਆਨ ਵੀ ਧੇ ਕੇ
ਅਨੁਸਾਰ ਹੈ, ਪ੍ਰਤੀਕ ਨਹੀਂ,
ਪਰੰਤੂ ਇਹ ਅਹੰਗ੍ਰਹਿ ਧਿਆਨ ਹੈ। ਧਏ ਧੇ ਸਰੂਪ ਕਾਤੇ ਕਰਨੇ ਸੇ ਅਭੇਦ ਕਰਕੇ ਚਿੰਤਨ ਅਹੰਗ੍ਰਹਿ ਧਿਆਨ ਕਹੀਏ, ਜਾਂ ਪੁਰਖ ਕੋ ਅਪਰੋਸ਼ ਗਿਆਨ ਨਹੀਂ ਹੋਵੇ ਔਰ ਵੇਦ ਕੀ ਆਗਿਆ ਰੂਪ ਵਿਧ ਮੈਂ ਵਿਸ਼ਵਾਸ ਕਰਕੇ ਹੱਟ ਤੇ ਨਿਰੰਤਰ ਮੈਂ ਬ੍ਰਹਮ ਹੂੰ, ਜਾਂ ਵ੍ਰਿਤੀ ਕੀ ਸਥਿਤੀ ਰੂਪ ਅਹੰਗ੍ਰਹਿ ਧਿਆਨ ਕਰੇ, ਤਾਂ ਕੋ ਵੀ ਗਿਆਨ ਪ੍ਰਾਪਤ ਹੋਵੇ ਕਿ ਮੋਸ਼ ਕੀ ਪ੍ਰਾਪਤੀ
ਹੋਵੇ ਹੈ। ਆਹੋ ਹੱਠ ਨਾਲ ਵੀ ਜੇ ਕੋਈ ਕਰ ਲਵੇ ਤਾਂ ਫਿਰ ਤੂੰ ਤੂੰ ਕਰਤਾ ਤੂੰ ਹੋਆ, ਫਿਰ ਉਹਦਾ ਰੂਪ ਹੋ ਹੀ ਜਾਏਗਾ। ਮੁਜਮੇ ਰਹਿੰਦਾ ਹੁਣ ਜਬ ਆਪਾਂ ਪ੍ਰਕਾ ਦੇਖਿਆ ਜਦ ਦੇਖਾ ਤਾਂ ਤੂੰ
ਔਰ ਰੀਤੀ ਸੇ ਅਹੰਗ੍ਰਹਿ ਉਪਾਸਨਾ ਕਹੇ ਹੈ ਸਵਈਆ ਛੰਦ, ਧਿਆਨ ਅਹੰਗ੍ਰਹਿ ਪ੍ਰਣਵ ਰੂਪ ਕੋ ਕਹਿਓ ਸੁਰੇਸ਼ਵਰ ਸੁਰਤ ਅਨੁਸਾਰ।
ਸੁਰੇਸ਼ਵਰ ਮੁਨੀ ਨੇ ਸ਼ਰੁਤੀ ਦੇ ਅਨੁਸਾਰ ਧਿਆਨ ਨੂੰ ਅਹੰਗ੍ਰਹਿ ਪ੍ਰਣਵ ਰੂਪ ਕਿਹਾ, ਇਹਦਾ ਅਹੰਗ੍ਰਹਿ ਮੈਂ ਕਰਤਾ ਹੰਕਾਰ ਰੂਪ ਚ ਅਕਸ਼ਰ ਪ੍ਰਣਵ ਬ੍ਰਹਮ ਮਮ ਰੂਪ ਸੋ
ਅਨੁਲਵ ਨਿਜ ਮਤ ਗਤ ਧਾਰ।
ਹਾਂ ਕਹਿੰਦੇ ਅਕਸ਼ਰ ਪ੍ਰਣਵ ਜਿਹੜੇ ਉਹਨੇ ਪ੍ਰਮਾਣ ਰੂਪ ਵਿੱਚ ਕਹਿੰਦਾ ਮੈਂ ਬ੍ਰਹਮ ਹੂੰ, ਐਸਾ ਹੰਕਾਰ ਰੂਪੀ ਜਿਹੜੇ ਅਕਸ਼ਰ ਹੈ ਬ੍ਰਹਮ ਮਮ ਰੂਪ ਸੂ ਮੈਂ ਬ੍ਰਹਮ ਰੂਪ ਹੂੰ, ਯੂੰ ਅਨਲਭ ਨਿਜ ਮਤ ਗਤ ਧਾਰ, ਇਹ ਨਿੱਜੀ ਮਤ ਆਪਣੀ ਬੁੱਧੀ ਦੇ ਵਿੱਚ ਧਾਰਾ ਵਾਹ ਕਰਕੇ ਇਸ ਨੂੰ ਪਿਆਰ ਨਾਲ ਕਹਿੰਦਾ ਆ। ਧਿਆਨ ਸਮਾਨ ਆਲ ਨੇ ਜਾ ਕੇ ਉਹਦੇ ਉਹ ਕਹਿੰਦਾ ਧਿਆਨ ਦੇ ਬਰਾਬਰ ਹੋਰ ਕੁਛ ਨਹੀਂ ਹੈ। ਪੰਚੀਕਰਨ ਪ੍ਰਕਾਰ ਵਿਚਾਰ, ਪੰਚੀਕਰਨ ਦਾ ਵਿਚਾਰ ਕਰਕੇ ਕਵੇ ਜੋ ਜਾ ਕਹਿਤ ਉਪਾਸਨ ਸੋ ਮੁਨੀ, ਜਿਹੜੇ ਮੁਨੀ ਲੋਕ ਇਸ ਨੂੰ ਉਪਾਸਨਾ ਕਹਿੰਦੇ ਨੇ। ਤੁਰਤ ਨਸੈ ਸੰਸਾਰ ਅਪਾਰ, ਉਪਾਸਨਾ ਕਰਨ ਦੇ ਨਾਲ ਇਹ ਅਪਾਰ ਸੰਸਾਰ ਦਾ ਜਿਹੜਾ ਪ੍ਰਪੰਚ ਹੈ ਇਹ ਨਾਸ ਰੂਪ ਪ੍ਰਤੀਤ ਹੋਵੇਗਾ।
ਪੜ੍ਹਦੇ ਹਾਂ ਮਹਾਰਾਜ,
ਪੜ੍ਹ ਦਿਓ ਉੱਥੇ ਨਿਰਗੁਣ 'ਤੇ ਛੱਡ ਦਿੰਦੇ ਇਹਨੂੰ। ਇਸੇ ਪ੍ਰਣ ਰੂਪ ਕਾ ਕਹੀਏ ਓਅੰਕਾਰ ਸਰੂਪ ਕਾ ਅੰਗਰਾ ਧਿਆਨ, ਇਹ ਮੰਡੂਕੇ ਉਪਨਿਸ਼ਦ ਵਿੱਚ ਆਇਆ। ਇਹ ਓਮ ਰੂਪ ਕਰਕੇ ਧਾਰਨ ਕਰਨਾ ਨੂੰ ਓਅੰਕਾਰ ਦਾ ਸਰੂਪ, ਯਾਨੀ ਓਅੰਕਾਰ ਜਿਹੜਾ ਅਸੀਂ ਪੜ੍ਹਦੇ ਹਾਂ ਇਹ ਮੰਡੂਕ ਉਪਨਿਸ਼ਦ ਵਿੱਚ ਪਹਿਲਾਂ ਵੀ ਹੈ ਸੀਗਾ। ਇਤਿਆਦਿਕ ਸ਼ਰੂਤੀ ਕੇ ਅਨੁਸਾਰ ਸੁਰੇਸ਼ਵਰ ਆਚਾਰੀ ਨੇ ਕਿਹਾ, ਮੰਡੂਕੇ ਉਪਨਿਸ਼ਦ ਦੀ ਇਹ ਸ਼ਰੂਤੀ ਹੈ, ਕਿਹਾ ਸੋ ਤੂੰ ਕਰ ਤਾਂ ਕਾ ਸੰਖੇਪ ਅਤੇ ਪ੍ਰਕਾਰ ਜੇ ਹੈ। ਪ੍ਰਣਵ ਅਕਸ਼ਰ ਬ੍ਰਹਮ ਸਰੂਪ ਹੈ, ਸੋ ਪ੍ਰਣਵ ਰੂਪ ਬ੍ਰਹਮ ਮੈਂ ਹੂੰ, ਇਹ ਰੀਤੀ ਹੈ। ਅਨੁਲਭ ਕਹੀਏ
ਅੰਤਰਾਏ
ਰਹਿਤ
ਨਿਜ ਮਤ ਕੀ ਖਤ ਕਹੀਏ ਵ੍ਰਿਤੀ
ਧਾਰ ਕੇ
ਸਥਿਤ ਕਰ ਜਾਂ ਕੇ ਸਮਾਨ ਆਣ ਧਿਆਨ ਨਹੀਂ ਔਰ ਯਾ ਧਿਆਨ ਕਾ ਪ੍ਰਕਾਰ ਕਹੀਏ ਵਿਸ਼ੇਸ਼ ਰੀਤੀ ਸੁਰੇਸ਼ਰ ਗ੍ਰੰਥ 25
ਨਾਮ ਗ੍ਰੰਥ
ਦੇ ਵਿਚਾਰ
ਉਹਨੇ ਵਿਚਾਰ ਕੀਤਾ
ਚਤੁਰਥ ਪਾਦ ਸਪਸ਼ਟ ਯਦਿਪਿ ਪ੍ਰਣਵ ਉਪਾਸ਼ਨਾ ਬਹੁਤ
ਉਪਾਸ਼ਨਾ ਕਾ ਫਲ ਸਹਿਤ ਕਥਨ ਕੀਤੀ ਹੈ
ਉਪਨਿਖਦਨ ਮੇਘ ਹੈ ਤਥਾਪਿ ਮਾਂਡੂਕੇ ਉਪਨਿਖਦ ਮੈਂ ਵਿਸ਼ੇਖ ਹੈ ਤਾਂ ਕਿ ਵਿਆਖਿਆਨ ਮੇ ਭਾਸ਼ਿਆਕਾਰ ਅਰ
ਆਨੰਦਗਿਰੀ
ਨੇ ਤਾਂ ਕਿ ਰੀਤੀ ਸਪਸ਼ਟ ਲਿਖੀ ਹੈ
ਸੋਈ ਰੀਤੀ
ਵਾਰਤਿਕਾਰ ਨੇ ਪੰਚੀਕਰਨ ਮੇ ਲਿਖੀ ਹੈ ਤਥਾਪਿ ਇਹ ਤਿੰਨ ਗ੍ਰੰਥਨ ਕੇ ਵਿਚਾਰਨੇ ਮੇ ਜਿਨ ਕੀ ਬੁੱਧੀ ਸਮਰੱਥ ਨਹੀਂ ਹੈ ਜਿਨਕੇ ਅਰਥ ਪ੍ਰਣਵ ਉਪਾਸ਼ਨਾ ਕੀ ਰੀਤੀ ਹਮ ਲਿਖੇ ਹੈ ਦੋ ਪ੍ਰਕਾਰ ਕੇ ਪ੍ਰਣਵ ਕਾ ਚਿੰਤਨ ਉਪਨਿਖਦ ਮੇ ਕਹਿਆ ਹੈ
ਇੱਕ ਤੋਂ
ਪਾਰ ਬ੍ਰਹਮ ਰੂਪ ਕੇ ਪ੍ਰਣਵ ਕਾ ਚਿੰਤਨ ਕਹਿਆ ਹੈ
ਦੂਸਰਾ
ਔਰ ਦੂਸਰਾ ਅਪਰ ਬ੍ਰਹਮ ਰੂਪ ਕੇ ਕਹਿਆ ਹੈ ਨਿਰਗੁਣ ਬ੍ਰਹਮ ਕੋ ਪਾਰ ਬ੍ਰਹਮ ਕਹੇ ਹੈ ਸਰਗੁਣ ਬ੍ਰਹਮ ਕੋ ਅਪਰ ਬ੍ਰਹਮ
ਜਦੋਂ ਗੁਰੂ ਨਾਨਕ ਦੀ ਫੋਟੋ ਧਿਆਨ ਕਰੋ ਤੋ ਅਪਰ ਬ੍ਰਹਮ ਹੋਇਆ ਅਤੇ ਜੇ ਅਸੀਂ ਨਿਰਗੁਣ ਸਰੂਪ ਦਾ ਤਾਂ ਨਿਰਗੁਣ ਦਾ ਸਰੂਪ ਕੋਈ ਨਹੀਂ ਵੈਸੇ ਧਿਆਨ ਧਰਨ ਵਾਲੀ ਗੱਲ ਹੈ ਉਹ ਜਿਹੜਾ ਹੈਗਾ ਉਹ ਬ੍ਰਹਮ ਨਿਰਗੁਣ ਸਰੂਪ ਉਹ ਧਿਆਨ ਧਰਨਾ ਕਾ ਹੈ
ਪਾਰ ਬ੍ਰਹਮ ਰੂਪ ਅਤੇ ਪ੍ਰਣਵ ਕਾ ਚਿੰਤਨ ਕਰੇ ਸੋ ਮੋਕਸ਼ ਸੋ ਕੋ ਪ੍ਰਾਪਤ ਹੋਵੇ ਹੈ ਔਰ ਅਪਰ ਬ੍ਰਹਮ ਰੂਪ ਅਤੇ ਪ੍ਰਣਵ ਕਾ ਚਿੰਤਨ ਕਰੇ ਸੋ ਬ੍ਰਹਮ ਲੋਕ ਕੋ ਪ੍ਰਾਪਤ ਹੋਵੇ ਹੈ ਐਸੇ ਨਿਰਗੁਣ ਸਰਗੁਣ ਭੇਦ ਅਤੇ ਪ੍ਰਣਵ ਉਪਾਸਨਾ ਦੋ ਪ੍ਰਕਾਰ ਕੀ ਹੈ ਤਾਂ ਮੈਂ ਨਿਰਗੁਣ ਉਪਾਸਨਾ ਕੀ ਰੀਤੀ ਲਿਖੇ ਹੈ ਸਰਗੁਣ ਕੀ ਨਹੀਂ ਕਾਹੇ ਤੇ ਜਾਂ ਕੋ ਬ੍ਰਹਮ ਲੋਕ ਕੀ ਕਾਮਨਾ ਹੋਵੇ ਤਾਂ ਕੋ ਨਿਰਗੁਣ ਉਪਾਸਨਾ ਤੇ ਵੀ ਕਾਮਨਾ ਰੂਪ ਪ੍ਰਤੀਬੰਧਕ ਕੀਤੇ ਗਿਆਨ ਦੁਆਰਾ ਤਤਕਾਲ ਮੋਕਸ਼
ਹੋਵੇ
ਨਹੀਂ ਕਿੰਤੂ ਬ੍ਰਹਮ ਲੋਕ ਹੀ ਪ੍ਰਾਪਤੀ ਹੋਵੇ ਤਾਂ ਹਿਰਣ ਗਰਭ ਕੇ ਸਮਾਨ ਭੋਗਣ ਕੋ ਭੋਗ ਕੇ ਗਿਆਨ ਹੋਵੇ ਤਾਂ ਮੋਕਸ਼ ਹੋਵੇ ਅਰ ਜਾਂ ਕੋ ਬ੍ਰਹਮ ਲੋਕ ਕੀ ਕਾਮਨਾ ਨਹੀਂ ਹੋਵੇ ਇਸ ਲੋਕ ਮੇਂ ਹੀ ਗਿਆਨ ਹੋਏ ਕੇ
ਮੋਕਸ਼ ਹੋਵੇ
ਇਸ ਰੀਤੀ ਸੇ ਸਰਗੁਣ ਉਪਾਸਨਾ ਕਾ ਫਲ ਵੀ ਨਿਰਗੁਣ ਉਪਾਸਨਾ ਕੇ ਅੰਤਰਭੂਤ ਹੈ
ਉਹਦੇ ਵਿੱਚ ਹੀ ਹੈ
ਜਾਂ ਤੇ ਨਿਰਗੁਣ ਉਪਾਸਨਾ ਕਾ ਪ੍ਰਕਾਰ ਕਹੇ ਹੈ ਜੋ ਕੁਛ ਕਾਰਨ ਕਾਰੇ ਹਸਤ ਹੈ
ਵਸਤੂ ਹੈ ਸੋ ਓਅੰਕਾਰ ਸਰੂਪ ਹੈ
ਜਾਂ ਤੇ ਸਰਵ ਰੂਪ ਓਅੰਕਾਰ
ਕਾਰਜ ਵੀ ਰੂਪ ਉਹੀ ਹੈ ਕਾਰਨ ਰੂਪ ਵੀ ਉਹੀ ਹੈ ਬ੍ਰਹਮ ਸ੍ਰਿਸ਼ਟੀ ਨੂੰ ਰਚਣ ਵਾਲਾ ਵੀ ਉਹੀ ਹੈ ਕਾਰਜ ਰੂਪ
ਜਾਂ ਤੇ ਸਰਵ ਰੂਪ ਓਅੰਕਾਰ ਸਰਵ ਪਦਾਰਥ ਮੇਂ ਨਾਮ ਅਰ ਰੂਪ ਕੇ ਭਾਗ ਹੈ
ਦੋ ਭਾਗ ਹੈ
ਤਾਂ ਰੂਪ ਭਾਗ ਆਪਣੇ ਆਪਣੇ ਨਾਮ ਭਾਗ ਸੇ ਨਿਆਰਾ ਨਹੀਂ ਕਿੰਤੂ ਨਾਮ ਸਵਰੂਪ ਹੀ ਰੂਪ ਭਾਗ ਹੈ ਕਾਹੇ ਤੇ ਪਦਾਰਥ ਕਾ ਰੂਪ ਕਹੀ ਆਕਾਰ ਤਾਂ ਕਾ ਨਾਮ ਸੇ ਨਿਰੂਪਣ ਕਰਕੇ ਗ੍ਰਹਿਣ ਵਾ ਤਿਆਗ ਹੋਵੇ ਹੈ ਨਾਮ ਜਾਣੇ ਬਿਨਾਂ ਕੇਵਲ ਆਕਾਰ ਤੇ ਵਿਵਹਾਰ ਸਿੱਧੀ ਹੋਵੇ ਨਹੀਂ ਜਾਂ ਤੇ ਨਾਮ ਹੀ ਸਾਰ ਹੈ ਅਰ ਆਕਾਰ ਕੇ ਨਾਸ ਹੋਏ ਤਾਂ ਵੀ ਨਾਮ ਸੇਖ ਰਹੇ ਹੈ
ਜਿੱਦਾਂ ਕਿਸੇ ਬੰਦੇ ਕਾ ਧਿਆਨ ਸਿੰਘ ਧਿਆਨ ਸਿੰਘ ਬੜਾ ਪਰਉਪਕਾਰੀ ਅਤੇ ਗੁਰਮੁਖ ਬੰਦਾ ਉਹਦਾ ਆਕਾਰ ਨਸ਼ਟ ਹੋ ਜਾਏਗਾ ਫਿਰ ਵੀ ਲੋਕ ਉਹਨੂੰ ਕਹਿਣਗੇ ਅਸਤੀ ਹੈ ਸੀ ਹੈ ਜੀ ਤੋ ਨਾਸ ਹੋਏ ਤਾਂ ਵੀ ਨਾਮ ਸੇਜ ਰਹੇ ਹੈ ਜੈਸੇ ਘਟਕਾ ਨਾਸ ਹੋਏ ਤਾਂ ਮ੍ਰਿਤਕਾ ਕਾ ਸੇਜ ਰਹੇ ਹੈ ਤਾਂ ਘੱਟ ਮ੍ਰਿਤਕਾ ਸੇ ਪ੍ਰਿਥਕ ਵਸਤੂ ਨਹੀਂ ਮ੍ਰਿਤਕਾ ਸਰੂਪ ਹੈ ਜੈਸੇ ਆਕਾਰ ਕਾ ਨਾਸ ਹੋਏ ਤਾਂ ਮ੍ਰਿਤਕਾ ਕੀ ਨਿਆਈ ਸੇਜ ਰਹੇ ਜੋ ਨਾਮ ਤਾਂ ਸੇ ਆਕਾਰ ਪ੍ਰਿਥਕ ਨਹੀਂ ਨਾਮ ਸਰੂਪ ਹੀ ਆਕਾਰ ਹੈ
ਜੈਸੇ ਘੱਟ ਸਰਵਾਦਿਕਨ ਮੈਂ ਮ੍ਰਿਤਕਾ ਅਨੁਗਤ ਹੈ ਅਰ ਘੱਟ ਸਰਵਾਦਿਕ ਪਰਸਪਰ ਵਿਭਿਆਚਾਰੀ ਹੈ ਜਾਂ ਤੇ ਘੱਟ ਸਰਵਾਦਿਕ ਮਿਥਿਆ ਤਿੰਨ ਹੈ ਤਿੰਨ ਮੈਂ ਅਨੁਗਤ ਮ੍ਰਿਤਕਾ ਸੱਤ ਹੈ
ਘੜਾ ਠੀਕ ਹੈ ਪਰ ਉਹਦੇ 'ਚ ਜਿਹੜਾ ਸ਼ਰਾਬ ਆਦਿ ਹੈ ਉਹ ਮਿਥਿਆ ਹੈ ਤਿੰਨ ਮੈਂ
ਜੈਸੇ ਘੱਟ ਆਕਾਰ ਅਨੇਕ ਹੈ ਤਿੰਨ ਸਭ ਕਾ ਘੱਟ ਇਹ ਦੋ ਅੱਛਰ ਨਾਮ ਏਕ ਹੈ ਸੋ ਆਕਾਰ ਪਰਸਪਰ ਵਿਭਿਆਚਾਰੀ ਹੈ ਔਰ ਸਰਵ ਘੱਟ ਕੇ ਆਕਰਣ ਮੇਂ ਨਾਮ ਇੱਕ ਅਨੁਗਤ ਹੈ ਜਾਤੇ ਮਿਥਿਆ ਕਰ ਸਤ ਨਾਮ ਤੇ ਪ੍ਰਿਥਕ ਨਹੀਂ
ਸਤੇ ਨਾਮ ਤੇ
ਸਤਨਾਮ ਤੇ ਪ੍ਰਿਥਕ ਨਹੀਂ ਇਸ ਰਹਿਤ ਸਹਿ ਸਰਵ
ਰੀਤੀ ਸੇ
ਇਸ ਰੀਤੀ ਰੀਤੀ ਸਹਿ ਸਰਵ ਪਦਾਰਥਨ ਕਾ ਆਕਾਰ ਆਪਣੇ ਆਪਣੇ ਨਾਮ ਤੇ ਭਿੰਨ ਨਹੀਂ
ਕਿੰਤੂ
ਨਾਮ ਸਰੂਪ ਹੀ ਆਕਾਰ ਹੈ ਸੋ ਸਾਰੇ ਨਾਮ ਓਮਕਾਰ ਸੇ ਭਿੰਨ ਨਹੀਂ ਕਿੰਤੂ ਓਮਕਾਰ ਸਰੂਪ ਹੀ ਨਾਮ ਹੈ ਕਾਹਿਤ ਵਾਚਕ ਸ਼ਬਦ ਕੋ ਨਾਮ ਕਹੇ ਹੈ
ਜਿਹਦੇ ਨਾਲ ਪੁਕਾਰਿਆ ਜਾਂਦਾ
ਲੋਕ ਵੇਦ ਕੇ ਸਾਰੇ ਸ਼ਬਦ ਓਮਕਾਰ
ਉਤਪੰਨ ਹੋਏ ਹੈ
ਇਹ
ਸ਼ਰੂਤੀ ਮੈਂ
ਸ਼ਰੂਤੀ ਮੈਂ ਪ੍ਰਸਿੱਧ ਹੈ ਸੰਪੂਰਨ ਕਾਰਯ ਕਰਨ ਸਰੂਪ ਹੋਵੇ ਤੈ ਹੈ ਯਾ ਤੇ ਓਮਕਾਰ ਕੇ ਕਾਰੇ ਜੋ ਵਾਚਕ ਸ਼ਬਦ ਰੂਪ ਨਾਮ ਸੋ ਓਮਕਾਰ ਸਰੂਪ ਹੈ ਇਸ ਰੀਤੀ ਸੇ ਰੂਪ ਭਾਗ ਜੋ ਪਦਾਰਥ ਕਾ ਆਕਾਰ ਸੇ ਤੋ ਨਾਮ ਸਰੂਪ ਹੈ ਉਹ ਸਰਵ ਨਾਮ ਓਮਕਾਰ ਸਰੂਪ ਹੈ ਯਾ ਤੇ ਸਰਵ ਸਰੂਪ ਓਮਕਾਰ ਹੈ
ਓਮਕਾਰ ਰੂਪ ਕਹਿ ਦਿਓ ਓਂਕਾਰ ਕਹਿ ਦਿਓ ਕਦੇ ਗੁਰੂ ਨਾਨਕ ਦੇਵ ਨੇ ਓਂਕਾਰ ਸ਼ਬਦ ਚੁਣਿਆ ਓਂਕਾਰ ਬ੍ਰਹਮਾ ਉਤਪਤ ਓਂਕਾਰ ਕਿਆ ਜਿੰਚੇ ਤੋਂ ਓਂਕਾਰ ਫੈਲ ਜੂ ਕਹੇਗਾ ਕੋਈ ਬੰਦ ਤਾਂ ਨਹੀਂ ਕਰਨਾ ਨੈਟਵਰਕ